बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला गुरु तेग बहादुर परम कृपाला परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहेगुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਭਾਈ ਸਾਹਿਬ ਜੀ ਦੇ ਕੋਲੋਂ ਬੈਰਾਗਮਈ ਕੀਰਤਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਕਥਾ ਵਿਚਾਰ ਕੱਲ ਆਪਾਂ ਸਰਵਣ ਕੀਤੀ ਸੀਗੀ। ਆਹ ਸਾਧ ਸੰਗਤ ਜੀ ਜਿਹੜੇ ਦੋ ਦਿਨ ਨੇ ਆਪਾਂ ਗੁਰੂ ਕੇ ਮਹਾਨ ਲਾਲਾਂ ਦਾ ਮਹਾਨ ਇਤਿਹਾਸ ਵਿਚਾਰਨ ਦਾ ਯਤਨ ਕਰਾਂਗੇ ਅਤੇ ਮਾਫ ਕਰਿਓ ਦਾਸ ਜਦੋਂ ਵੀ ਮਾਤਾ ਗੁਜਰੀ ਜੀ ਦਾ ਜ਼ਿਕਰ ਕਰੇ ਨਾ ਅਤੇ ਕਿਤੇ ਆਪਣੇ ਮਾਤਾ ਦਾ ਚਿਹਰਾ ਸਾਹਮਣੇ ਲੈ ਕੇ ਆਇਓ ਜੀ। ਮਾਤਾ ਗੁਜਰੀ ਜੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਨਾ ਅਤੇ ਅਣਸੁਣੀ ਜੀ ਗੱਲ ਕਰ ਛੱਡਦੇ ਹਾਂ, ਪਰ ਆਪਣੀ ਮਾਤਾ ਦਾ ਚਿਹਰਾ ਸਾਹਮਣੇ ਲਿਆ ਕੇ ਵੇਖਿਓ, ਫਿਰ ਬੰਦੇ ਦੀ ਸੁਰਤ ਉਸ ਮਾਹੌਲ ਵਿੱਚ ਪਹੁੰਚਦੀ ਹੈ ਜੀ। ਸਰਸਾ ਨਦੀ 'ਤੇ ਵਿਛੋੜਾ ਪੈਂਦਾ, ਸਾਰਾ ਇਤਿਹਾਸ ਆਪਾਂ ਨੇ ਸਰਵਣ ਕਰਨਾ। ਆਓ ਪਿਆਰ ਨਾਲ ਗੱਜ ਕੇ ਪਹਿਲਾਂ ਫਤਿਹ ਬੁਲਾ ਲਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਸਾ ਨਦੀ 'ਤੇ ਸਤਿਗੁਰੂ ਜੀ ਦੇ ਪਰਿਵਾਰ ਦੇ ਤਿੰਨ ਭਾਗ ਹੋਏ ਸਨ ਜੀ, ਅਤੇ ਦਾਸ ਨੇ ਫਿਰ ਬੇਨਤੀ ਕਰਾਂ ਜੋ ਤਿੰਨ ਚਾਰ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁਰਮੁਖੋ ਸੰਸਾਰ 'ਤੇ ਜਿੰਨੇ ਵੀ ਪਰਿਵਾਰ ਨੇ ਉਹ ਵੱਸਦੇ ਰਹਿਣ ਜੀ, ਪਰਿਵਾਰਾਂ ਦੇ ਵਿੱਚ ਵਿਛੋੜੇ ਪੈ ਜਾਣ, ਹਰ ਪਾਸੇ ਹਰ ਧਿਰ ਨੂੰ ਚਿੰਤਾ ਲੱਗੀ ਰਹਿੰਦੀ ਵੀ ਉਹ ਧਿਰ ਕੀ ਕਰ ਰਹੀ ਹੋਏਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਦਾ ਵਿਛੋੜਾ ਪਿਆ ਅਤੇ ਬੇਨਤੀ ਹੈ, ਇਹ ਸਤਿਗੁਰੂ ਹੀ ਸਨ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ, ਵਾਹ ਵਾਹ ਕਲਗੀਆਂ ਵਾਲਿਆ ਵਾਹ ਤੇਰਾ ਜਿਹਰਾ। ਸੱਚੇ ਪਾਤਸ਼ਾਹ ਤੁਹਾਡਾ ਜਿਹਰਾ ਧੰਨ ਹੈ, ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ, ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਬੜੀ ਵੱਡੀ ਲੱਕੜ ਦੇ ਆਸਰੇ ਦੇ ਸਹਾਰੇ ਦੇ ਨਾਲ ਸਰਸਾਂ ਪਾਰ ਕਰਦੇ ਹਨ ਜੀ। ਅੱਤ ਦੀ ਸਰਦੀ ਉੱਤੋਂ ਮੀਂਹ ਪਵੇ ਅਤੇ ਸਾਧ ਸੰਗਤ ਜੀ ਉੱਤੋਂ ਸਰਸਾਂ ਦਾ ਠਾਠਾ ਮਾਰਦਾ ਹੋਇਆ ਪਾਣੀ, ਉਹਦੇ ਵਿੱਚ ਸਰੀਰ ਦਾ ਕੀ ਹਾਲ ਰਹਿ ਜਾਏਗਾ ਇਹ ਆਪਾਂ ਆਪ ਮਹਿਸੂਸ ਕਰੀਏ ਜੀ। ਦੱਸਦੇ ਨੇ ਮਾਤਾ ਜੀ ਹੋਣੀ ਦੋਵੇਂ ਸਾਹਿਬਜ਼ਾਦਿਆਂ ਦੇ ਨਾਲ ਸਰਸਾਂ ਪਾਰ ਕਰਕੇ ਅਤੇ ਸਾਧ ਸੰਗਤ ਜੀ ਇਕੱਲੇ ਤੁਰੇ ਜਾਂਦੇ ਹਨ, ਇਕੱਲੇ ਜੀ। ਅੱਜ ਵੀ ਪਿੱਛੇ ਜੇ ਅਸੀਂ ਉਸ ਸਥਾਨ 'ਤੇ ਗਏ, ਸਾਧ ਸੰਗਤ ਜੀ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਐਵੇਂ ਸਾਹਿਬ, ਉਸ ਗੁਰਦੁਆਰਾ ਸਾਹਿਬ ਦਾ ਨਾਮ ਹੀ ਇਹ ਰੱਖਿਆ ਗਿਆ ਗੁਰਦੁਆਰਾ ਐਵੇਂ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਮਾਤਾ ਗੁਜਰੀ ਜੀ ਜੋ ਕਿ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹਨ, ਬਾਣੀ ਪੜ੍ਹਨ ਵਾਲੇ ਨੇ, ਗੁਰੂ ਤੇਗ ਬਹਾਦਰ ਸਾਹਿਬ ਭੋਰਾ ਸਾਹਿਬ ਵਿੱਚ 26 ਸਾਲ ਰਹਿ ਕੇ ਜੇ ਜਪ ਤਪ ਕਰਦੇ ਨੇ ਨਾ, ਅਤੇ ਮਾਤਾ ਗੁਜਰੀ ਜੀ ਭੋਰਾ ਸਾਹਿਬ ਦੇ ਉੱਪਰ ਬੈਠ ਕੇ ਜਪ ਤਪ ਕਰਦੇ ਨੇ ਜੀ। ਐਵੇਂ ਨਹੀਂ ਕਿਤੇ ਗੁਰੂ ਨੂੰ ਜਨਮ ਦਿੱਤਾ ਜਾਂਦਾ ਜੀ, ਸਤਿਗੁਰੂ ਐਵੇਂ ਨਹੀਂ ਕਿਸੇ ਮਾਂ ਦੀ ਕੁੱਖ ਵਿੱਚ ਆ ਕੇ ਟਿਕ ਜਾਂਦੇ। ਮਾਤਾ ਗੁਜਰੀ ਜੀ ਸਾਧ ਸੰਗਤ ਜੀ ਬੈਠੇ ਨੇ ਇੱਕ ਪੱਥਰ 'ਤੇ, ਦੋਵੇਂ ਲਾਲਾਂ ਨੂੰ ਆਪਣੇ ਲਾਲ ਬਿਠਾ ਲਿਆ ਜੀ। ਇੱਥੇ ਇੱਕ ਮਿੰਟ ਵਾਸਤੇ ਰੁਕ ਕੇ ਜੇ ਧਿਆਨ ਨਾਲ ਸੁਣੀਏ, ਪਰਿਵਾਰ ਦੀ ਇੱਕ ਬਜ਼ੁਰਗ ਮਾਤਾ ਪਰਿਵਾਰ ਤੋਂ ਵਿਛੜ ਜਾਵੇ ਅਤੇ ਦੋ ਛੋਟੇ ਛੋਟੇ ਬੱਚੇ ਨਾਲ ਹੋਣ ਅਤੇ ਮਨ ਵਿੱਚ ਕੈਸੀ ਅਵਸਥਾ ਚੱਲਦੀ ਹੋਏਗੀ ਜੀ, ਮਨ ਵਿੱਚ ਕੀ ਮਾਹੌਲ ਬਣ ਗਿਆ ਹੋਏਗਾ। ਮਾਤਾ ਜੀ ਪੱਥਰ 'ਤੇ ਬੈਠੇ ਨਾਮ ਵਿੱਚ ਸੁਰਤ ਜੋੜ ਰਹੇ ਨੇ। ਕਹਿੰਦੇ ਨੇ ਇੱਕ ਮੁਸਲਮਾਨ ਫਕੀਰ ਨੇ ਲਾਗੋਂ ਪੁੱਛਿਆ ਸੀਗਾ ਵੀ ਤੁਸੀਂ ਕੌਣ ਹੋ, ਇੱਥੇ ਕਿਉਂ ਬੈਠੇ ਹੋ? ਅਤੇ ਮਾਤਾ ਜੀ ਨੇ ਉੱਤਰ ਦਿੱਤਾ ਸੀਗਾ ਵੀ ਐਵੇਂ ਹੀ ਬੈਠੇ ਹਾਂ, ਸਾਨੂੰ ਕੋਈ ਬਹੁਤਾ ਕੰਮ ਨਹੀਂ, ਅਸੀਂ ਹੁਣੇ ਇੱਥੋਂ ਚਲੇ ਜਾਣਾ। ਇਹ ਨਹੀਂ ਦੱਸਿਆ ਵੀ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਾਸ, ਵਾਹਿਗੁਰੂ ਇਹ ਬੱਚੇ ਨੇ ਅਤੇ ਮੈਂ ਮਾਂ ਹਾਂ, ਇਹ ਗੱਲ ਨਹੀਂ ਦੱਸੀ, ਬਸ ਇੰਨਾ ਹੀ ਕਿਹਾ ਵੀ ਅਸੀਂ ਐਵੇਂ ਬੈਠੇ ਹਾਂ। ਅਤੇ ਸਾਧ ਸੰਗਤ ਜੀ ਅੱਜ ਇਤਿਹਾਸ ਵਿੱਚ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਐਵੇਂ ਸਾਹਿਬ। ਚੱਲਦਿਆਂ ਚੱਲਦਿਆਂ ਮਾਸ਼ਕੀ ਸੀਗਾ ਸਾਧ ਸੰਗਤ ਜੀ, ਮਾਸ਼ਕੀ ਨੇ ਪਛਾਣਿਆ, ਨਾਮ ਉਹਦਾ ਸੀ ਕੁੰਮਾ। ਕੁੰਮੇ ਨੂੰ ਪਤਾ ਲੱਗ ਗਿਆ ਇਹ ਬਜ਼ੁਰਗ ਮਾਤਾ ਕੋਈ ਹੋਰ ਨਹੀਂ, ਇਹ ਬਜ਼ੁਰਗ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਂ ਹੈ, ਔਰ ਇਹ ਬੱਚੇ ਕੋਈ ਹੋਰ ਨਹੀਂ, ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਸਾਰੀ ਸਿੱਖ ਸੰਗਤ ਹੀ ਬੜਾ ਪਿਆਰ ਕਰਦੀ ਹੈ, ਇਹ ਬੱਚੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ। ਕੁੰਮਾ ਮਾਸ਼ਕੀ ਆਪਣੀ ਝੌਂਪੜੀ ਵਿੱਚ ਲੈ ਗਿਆ ਜੀ, ਮਾਤਾ ਜੀ ਨੂੰ ਬੈਠਣ ਵਾਸਤੇ ਆਖਿਆ, ਸਾਹਿਬਜ਼ਾਦਿਆਂ ਨੂੰ ਬੈਠਣ ਵਾਸਤੇ ਆਖਿਆ। ਗੁਰਮੁਖੋ, ਮਾਤਾ ਜੀ ਅਤੇ ਸਾਹਿਬਜ਼ਾਦੇ ਬੈਠ ਗਏ। ਕਹਿੰਦੇ ਨੇ ਇਹਨੇ ਗਵਾਂਢਣ ਸੱਦੀ, ਗਵਾਂਢਣ ਦਾ ਨਾਮ ਸੀ ਲਛਮੀ ਬਾਈ। ਉਹਨੂੰ ਆਖਿਆ, ਪਤਾ ਨਹੀਂ ਮੇਰੇ ਹੱਥੋਂ ਛਕਣ ਕਿ ਨਾ ਛਕਣ, ਤੂੰ ਕੁਝ ਬਣਾ ਕੇ ਛਕਾ ਦੇ। ਅਤੇ ਮਸਰਾਂ ਦੀ ਦਾਲ ਉਹਨੇ ਬਣਾਈ ਸੀਗੀ ਜੀ, ਨਾਲ ਪ੍ਰਸ਼ਾਦੇ ਦਿੱਤੇ। ਕੁੰਮੇ ਮਾਸ਼ਕੀ ਦਾ ਦੇਣਾ ਨਹੀਂ ਅਸੀਂ ਦੇ ਸਕਦੇ ਸਾਧ ਸੰਗਤ ਜੀ, ਇਮਾਨਦਾਰੀ ਨਾਲ ਸੋਚੀਏ। 8 ਮਹੀਨਿਆਂ ਦਾ ਘੇਰਾ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਪਿਆ ਹੋਇਆ ਸੀਗਾ ਜੀ, ਉਹਦੇ ਵਿੱਚ ਕੜਾਕੇ ਹੋ ਚੁੱਕੇ ਸਨ, ਪ੍ਰਸ਼ਾਦਾ ਨਹੀਂ ਸੀ ਛਕਣ ਨੂੰ ਮਿਲਦਾ ਹੁੰਦਾ। ਬੜੇ ਲੰਮੇ ਸਮੇਂ ਬਾਅਦ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਵਾਸਤੇ ਮਿਲਿਆ ਅਤੇ ਕੁੰਮੇ ਮਾਸ਼ਕੀ ਦੀ ਝੁੱਗੀ 'ਚ ਮਿਲਿਆ। ਕਹਿੰਦੇ ਨੇ ਰਾਤ ਕੱਟੀ, ਦਿਨੇ ਫਿਰ ਜਲ ਪਾਣੀ ਛਕਾਇਆ, ਉੱਥੇ ਫਿਰ ਪਾਪੀ ਗੰਗੂ ਆ ਕੇ ਮਿਲਦਾ ਹੈ ਮਾਤਾ ਜੀ ਨੂੰ ਜੀ। ਗੰਗੂ ਆਇਆ, ਉਹ ਪੁੱਛਦਾ, ਕੁੰਮੇ ਮਾਤਾ ਜੀ ਤੇਰੇ ਵੱਲ ਨੇ? ਕੁੰਮਾ ਕਹਿੰਦਾ, ਹਾਂ, ਅੰਦਰ ਆ ਕੇ ਦਰਸ਼ਨ ਕਰ ਲੈ। ਗੰਗੂ ਕੋਲ ਬੈਠਾ। ਕਹਿੰਦੇ ਨੇ ਪਹਿਲਾਂ ਗੰਗੂ ਦੀ ਭਾਵਨਾ ਚੰਗੀ ਸੀ, ਪਰ ਮਾਤਾ ਜੀ ਸਾਧ ਸੰਗਤ ਜੀ ਠਾਠ ਬਾਠ ਨਾਲ ਰਹਿਣਾ ਜਾਣਦੇ ਸੀਗੇ ਜੀ। ਮਾਤਾ ਗੁਜਰੀ ਜੀ ਆਮ ਇਸਤਰੀ ਨਹੀਂ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਸਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਦਸ਼ਾਹ ਹਨ ਜੀ। ਮਾਤਾ ਜੀ ਨੇ ਨਾ ਲਛਮੀ ਬਾਈ ਨੂੰ, ਉਹ ਇਸਤਰੀ ਨੂੰ, 2 ਸੋਨੇ ਦੇ ਕੰਗਣ ਦਿੱਤੇ ਸਨ। ਆਖਿਆ ਸੀ, ਤੂੰ ਗੁਰੂ ਕੇ ਲਾਲਾਂ ਦੀ ਸੇਵਾ ਕੀਤੀ ਆ, ਜੇ ਕਿਤੇ ਆਨੰਦਪੁਰ ਸਾਹਿਬ ਹੁੰਦੇ ਨਾ ਅਸੀਂ, ਤੇ ਤੇਰਾ ਸੋਨੇ ਦੇ ਨਾਲ ਘਰ ਭਰ ਦੇਣਾ ਸੀਗਾ ਜੀ, ਪਰ ਹੁਣ ਤੂੰ ਇੰਨੀ ਕੁ ਭੇਟਾਈ ਪ੍ਰਵਾਨ ਕਰ ਲਿਆ ਹੈ। ਉਸ ਬੀਬੀ ਨੇ ਨਾ ਕੀਤੀ, ਮਾਤਾ ਜੀ ਤੁਸੀਂ ਪਤਾ ਨਹੀਂ ਅੱਗੇ ਕਿੱਥੇ ਕੁ ਜਾਣਾ, ਤੁਹਾਨੂੰ ਆਪ ਇਹਨਾਂ ਪਦਾਰਥਾਂ ਦੀ ਲੋੜ ਹੋਏਗੀ। ਮਾਤਾ ਜੀ ਕਹਿੰਦੇ, ਨਹੀਂ, ਇਹ ਗੁਰੂ ਦੀ ਬਖਸ਼ਿਸ਼ ਹੈ, ਤੂੰ ਇਹਨੂੰ ਰੱਖ ਲੈ। ਗੰਗੂ ਨੇ ਉੱਥੇ ਵੇਖਿਆ ਵੀ ਮਾਤਾ ਜੀ ਦੇ ਕੋਲ ਧਨ ਵੀ ਹੈਗਾ ਜੀ। ਪਹਿਲਾਂ ਭਾਵੇਂ ਗੰਗੂ ਨਾ ਬੇਨਤੀ ਕਰਦਾ, ਪਰ ਜਦੋਂ ਉਹਨੇ ਵੇਖ ਲਿਆ ਨਾ ਵੀ ਮਾਤਾ ਜੀ ਦੇ ਕੋਲ ਧਨ ਵੀ ਹੈਗਾ, ਫਿਰ ਗੰਗੂ ਨੇ ਮਾਤਾ ਜੀ ਨੂੰ ਬੇਨਤੀ ਕਰ ਦਿੱਤੀ ਵੀ ਮਾਤਾ ਜੀ ਕਿਰਪਾ ਕਰੋ ਅਤੇ ਮੇਰੇ ਘਰ ਚੱਲੋ ਜੀ। ਗੰਗੂ ਦਾ ਪਿੰਡ ਖੇੜੀ ਪਿੰਡ ਆ ਸਾਧ ਸੰਗਤ ਜੀ, ਜਿਨ੍ਹਾਂ ਨੂੰ ਖਾਲਸੇ ਨੇ ਬਾਅਦ ਵਿੱਚ ਉਖੇੜੀ ਵੀ ਆਖਿਆ ਸੀਗਾ ਜੀ। ਗੰਗੂ ਆਪਣੇ ਘਰ ਲੈ ਗਿਆ ਅਤੇ ਸਾਧ ਸੰਗਤ, ਗੰਗੂ ਦੇ ਘਰ ਦੇ ਵਿੱਚ ਰਜਾਈ ਸੀ, ਨਿੱਘ ਮਿਲਿਆ ਸਾਹਿਬਜ਼ਾਦਿਆਂ ਨੂੰ। ਮਾਤਾ ਗੁਜਰੀ ਜੀ, ਇੱਕ ਬੰਨੇ ਬਾਬਾ ਫਤਿਹ ਸਿੰਘ ਜੀ ਨੂੰ ਬਿਠਾ ਲਿਆ ਅਤੇ ਇੱਕ ਬੰਨੇ ਗੁਰਮੁਖੋ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੂੰ ਬਿਠਾ ਲਿਆ। ਜੋਗੀ ਅੱਲਾ ਯਾਰ ਖਾਂ ਇੱਥੇ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ, ਉਹ ਲਿਖਦਾ, ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦੇ ਬੈਠੇ ਨਾ ਅਤੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਨੂੰ ਸਵਾਲ ਕਰਦੇ, ਵੀਰ ਜੀ ਵੱਡੇ ਭਰਾ ਕਿੱਥੇ ਗਏ ਨੇ ਸਾਡੇ ਜੀ? ਵੱਡੀ ਗੱਲ ਮੈਂ ਸਾਧ ਸੰਗਤ 'ਤੇ ਵੀ ਬੇਨਤੀ ਕਰਾਂਗਾ, ਅੱਤ ਦੀ ਠੰਡ ਵਿੱਚ ਠਰਦੇ ਹੋਏ ਨਿੱਕੇ ਨਿੱਕੇ ਪਿੰਡੇ ਸਰੀਰ, ਉਹ ਆਪਸ ਵਿੱਚ ਇਹ ਨਹੀਂ ਸੀ ਕਹਿੰਦੇ ਸਾਨੂੰ ਠੰਡ ਲੱਗ ਗਈ ਜਾਂ ਸਾਨੂੰ ਠੰਡ ਲੱਗ ਰਹੀ ਹੈ, ਇਸ ਕਰਕੇ ਇਹ ਬਚਨ ਨਹੀਂ ਸੀ ਕਹਿੰਦੇ, ਕਿਤੇ ਸਾਡੀ ਦਾਦੀ ਨੇ ਸੁਣ ਲਿਆ ਅਤੇ ਦਾਦੀ ਮਾਤਾ ਦਾ ਹਿਰਦਾ ਡੋਲੇ ਨਾ ਜੀ। ਇਤਿਹਾਸਕਾਰਾਂ ਦੀਆਂ ਕਿਤਾਬਾਂ ਪੜ੍ਹ ਲਓ, ਗ੍ਰੰਥ ਪੜ੍ਹ ਲਓ, ਗਿਆਨੀਆਂ ਦੀ ਕਥਾ ਸੁਣ ਲਓ, ਪਰ ਤੁਹਾਨੂੰ ਇੱਕ ਬੋਲ ਨਹੀਂ ਵਿੱਚੋਂ ਲੱਭੇਗਾ ਵੀ ਗੁਰੂ ਕੇ ਲਾਲਾਂ ਸਾਹਿਬਜ਼ਾਦਿਆਂ ਨੇ ਆਪਣੇ ਮੁੱਖੋਂ ਇਹ ਸ਼ਬਦ ਕਿਹਾ ਹੋਏ ਵੀ ਮਾਂ ਜੀ ਸਾਨੂੰ ਠੰਡ ਲੱਗਦੀ ਹੈ। ਮਾਫ ਕਰਿਓ, ਠੰਡ ਵਿੱਚ ਤਾਂ ਨੌਜਵਾਨ ਵੀ ਇਹ ਸ਼ਬਦ ਕਹਿ ਦਿੰਦੇ ਵੀ ਅੱਜ ਠੰਡ ਬਹੁਤ ਹੈ ਜੀ, ਪਰ ਸਾਹਿਬਜ਼ਾਦੇ ਨਹੀਂ ਇਹ ਬਚਨ ਕਰਨ ਦਏ ਜੀ। ਅੱਜ ਗੰਗੂ ਦੇ ਘਰ ਵਿੱਚ ਨਾ ਮਾਤਾ ਗੁਜਰੀ ਜੀ ਵਿੱਚ ਘਰ ਬੈਠੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਨੂੰ ਪੁੱਛਦੇ, ਕਹਿਣ ਲੱਗੇ, ਵੀਰ ਜੀ ਵੱਡੇ ਭਾਈ ਸਾਡੇ ਕਿੱਥੇ ਹਨ ਕਹਿਣ ਲੱਗੇ, ਕਿੱਥੇ ਚਲੇ ਗਏ ਨੇ ਉਹ? ਅਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਕਹਿੰਦੇ, ਪਤਾ ਲੱਗਾ ਸੀ ਜੰਗ ਹੋਣੀ ਆ, ਹੋ ਸਕਦਾ ਉਹ ਜੰਗ ਲੜਦੇ ਹੋਣ। ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਸੁਣ ਕੇ ਪਤਾ ਕੀ ਕਹਿਣ ਲੱਗੇ? ਪਿਆਰ ਦੀਆਂ ਗੱਲਾਂ, ਜੋਗੀ ਅੱਲਾ ਯਾਰ ਖਾਂ ਆਪਣੀ ਕਲਮ ਨਾਲ ਲਿਖਦਾ, ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ। ਜਦੋਂ ਵੱਡਾ ਵੀਰ ਜੰਗ ਜਿੱਤ ਕੇ ਵਾਪਸ ਘਰ ਵਿੱਚ ਆਉਣਗੇ ਨਾ, ਅਤੇ ਅਜੀਤ ਸਿੰਘ ਜੀ ਦਾ ਸੁਭਾਅ ਹੈ, ਅਜੀਤ ਸਿੰਘ ਜਦੋਂ ਮੈਨੂੰ ਵੇਖਦੇ ਨੇ ਮੈਨੂੰ ਗੋਦ ਵਿੱਚ ਚੁੱਕ ਲੈਂਦੇ ਨੇ ਜੀ। 18 ਸਾਲ ਦੀ ਆਰਜੂ ਸੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ, 5 ਸਾਲ ਦੀ ਆਰਜੂ ਸੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਜੀ। ਅਤੇ ਤੁਹਾਨੂੰ ਪਤਾ, ਭਰਾ ਹੋਵੇ ਅਤੇ ਉਹ ਵੀ ਛੋਟਾ ਹੋਵੇ ਨਾ ਉਮਰ ਵਿੱਚ, ਉਹਦੇ ਨਾਲ ਜ਼ਿਆਦਾ ਮੋਹ ਹੁੰਦਾ ਹੈ ਜੀ। ਬਾਬਾ ਅਜੀਤ ਸਿੰਘ ਸਾਹਿਬ ਜਦੋਂ ਮਿਲਦੇ ਸਨ ਨਾ ਗੋਦ ਵਿੱਚ ਚੁੱਕ ਲੈਂਦੇ ਸਨ। ਅਤੇ ਬਾਬਾ ਫਤਿਹ ਸਿੰਘ ਜੀ ਇਹ ਕਹਿ ਰਹੇ, ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ। ਕਹਿਣ ਲੱਗੇ, ਵੇਖੀ ਜਦੋਂ ਨਾਲ ਪਿਤਾ ਜੀ ਨੇ ਆਉਣਾ ਅਤੇ ਵੱਡੇ ਭਰਾਵਾਂ ਨੇ ਆਉਣਾ, ਬਾਬਾ ਅਜੀਤ ਸਿੰਘ ਜੀ ਨੇ ਮੈਨੂੰ ਗੋਦੀ ਵਿੱਚ ਚੁੱਕਣਾ ਅਤੇ ਮੈਂ ਗੋਦੀ 'ਚ ਚੜ੍ਹਨਾ ਕੋਈ ਨਹੀਂ। ਕਹਿਣ ਲੱਗੇ, ਮੈਂ ਉਹਨਾਂ ਨੂੰ ਕਹਿਣਾ ਤੁਸੀਂ ਕਿਉਂ ਗਏ? ਅਤੇ ਕਹਿਣ ਲੱਗੇ, ਹਮੇ ਗਲੇ ਸੇ ਲਗਾ ਕਰ ਕਹੇਂਗੇ ਵੋ ਬਾਰ ਬਾਰ ਮਾਨ ਜਾਓ, ਲੇਕਿਨ ਹਮ ਨਹੀਂ ਮਾਨੇਂਗੇ ਜੇ ਨਹਾਰ। ਮੈਂ ਰੁੱਸ ਕੇ ਬਹਿ ਜਾਣਾ ਅਤੇ ਅੱਗੋਂ ਕਹਿਣਗੇ ਮਨ ਮਨ, ਅਤੇ ਮੈਂ ਮੰਨਣਾ ਕੋਈ ਨਹੀਂ। ਅਤੇ ਦੱਸਦੇ, ਕਹਿਣ ਲੱਗੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਅੱਗੋਂ ਫਤਿਹ ਸਿੰਘ ਜੀ ਨੂੰ ਕਹਿਣ ਲੱਗੇ, ਫਤਿਹ ਸਿੰਘ ਜਦੋਂ ਪਿਤਾ ਜੀ ਤੈਨੂੰ ਆਖਣਗੇ ਵੀ ਆ ਮਿਲਾ ਵਾਹਿਗੁਰੂ, ਆ ਫਤਿਹ ਸਿੰਘ ਮੇਰੇ ਨਾਲ ਮਿਲ, ਅਤੇ ਕੀ ਤੂੰ ਉਦੋਂ ਵੀ ਪਿਤਾ ਜੀ ਨੂੰ ਨਹੀਂ ਮਿਲੇਗਾ? ਅਤੇ ਬਾਬਾ ਫਤਿਹ ਸਿੰਘ ਕਹਿੰਦੇ, ਨਹੀਂ ਮਿਲਾਂਗਾ ਜ਼ਰੂਰ, ਪਰ ਇਕਰਾਰ ਲੇਂਗੇ ਉਨਸੇ, ਯੂੰ ਜਾਨਾ ਨਾ ਫਿਰ ਕਭੀ। ਅਸੀਂ ਇਕਰਾਰ ਲਵਾਂਗੇ, ਇਸ ਤਰ੍ਹਾਂ ਸਾਨੂੰ ਛੱਡ ਕੇ ਕਿਤੇ ਹੋਰ ਨਾ ਜਾਇਓ ਜੀ। ਬਾਰੇ ਦਿਗੜ ਛੋੜ ਯੂੰ ਸਤਾਨਾ ਨਾ ਫਿਰ ਕਭੀ, ਬੱਚੋਂ ਕੀ ਗੁਫਤ ਗੂਹ ਜੋ ਸੁਣੀ ਦਾਦੀ ਜਾਨ ਨੇ, ਬੇ ਇਖਤਿਆਰ ਰੋ ਦੀਆ ਉਸ ਵਾਲਾ ਸ਼ਾਨ ਨੇ। ਬੱਚਿਆਂ ਦੀਆਂ ਗੱਲਾਂ ਜਦੋਂ ਦਾਦੀ ਮਾਂ ਸੁਣ ਰਹੀ ਹੈ ਨਾ, ਤੇ ਮਾਤਾ ਮਨ ਵਿੱਚ ਕਹਿ ਰਹੀ, ਪੁੱਤ ਭਾਣੇ ਕੁਝ ਵਰਤਣ ਵਾਲੇ ਨੇ, ਤੁਸੀਂ ਆਪਣੇ ਮਨ ਵਿੱਚ ਕੁਝ ਹੋਰ ਸੋਚ ਰਹੇ ਹੋ, ਪਰ ਦਾਦੀ ਮਾਂ ਇੱਕ ਗੱਲ ਕਹਿ ਰਹੀ ਹੈ, ਪੁੱਤਰ ਸਿਦਕ ਨਾ ਡੁਲਾਇਓ। ਹੁਣ ਵਾਹਿਗੁਰੂ ਜੀ ਦਾ ਜਿਵੇਂ ਭਾਣਾ ਹੋਏਗਾ ਨਾ, ਅਸੀਂ ਭਾਣੇ ਵਿੱਚ ਰਹਿਣਾ ਹੈ। ਬੱਚੇ ਦਾਦੀ ਦੀਆਂ ਗੱਲਾਂ ਸੁਣਦੇ ਤੇ ਨੇ, ਪਰ ਉਹ ਦੂਰ ਅੰਦੇਸ਼ੀ ਸਮਝਦੇ ਨਹੀਂ। ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਹੋਇਆ, ਇੱਕ ਬੰਨੇ ਦਾਦੀ ਮਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਲਿਟਾਇਆ ਹੋਇਆ, ਇੱਕ ਬੰਨੇ ਜ਼ੋਰਾਵਰ ਸਿੰਘ ਸਾਹਿਬ ਜੀ ਨੂੰ ਲਿਟਾਇਆ ਹੋਇਆ। ਗੁਰਮੁਖੋ, ਬਾਬਾ ਫਤਿਹ ਸਿੰਘ ਜੀ 1-2 ਸਾਲਾਂ ਦੇ ਹੀ ਸਨ, ਮਾਤਾ ਜੀਤੋ ਜੀ ਸਰੀਰ ਤਿਆਗ ਗਏ ਸਨ ਜੀ। ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪਾਲਣ ਵਾਲੇ ਹੀ ਮਾਤਾ ਗੁਜਰੀ ਜੀ ਸਨ ਜੀ। ਮਾਤਾ ਗੁਜਰੀ ਜੀ ਆਪਣੇ ਲਾਗੇ ਹਰ ਵਕਤ ਰੱਖਦੇ ਹੁੰਦੇ ਸਨ, ਅੱਜ ਵੀ ਲਾਗੇ ਰੱਖਿਆ। ਅਤੇ ਮੈਂ ਕਹਿੰਦਾ, ਮਾਂ ਗੁਜਰੀ ਤੁਸੀਂ ਸੱਚੀ ਮੁੱਚੀ ਸਾਹਿਬਜ਼ਾਦਿਆਂ ਦਾ ਬੜਾ ਧਿਆਨ ਰੱਖਿਆ। ਗੰਗੂ ਦੇ ਘਰ ਵਿੱਚ ਰਜਾਈ ਵਿੱਚ ਨੇ ਇੱਕ ਬੰਨੇ ਬਾਬਾ ਫਤਿਹ ਸਿੰਘ ਸਾਹਿਬ, ਇੱਕ ਬੰਨੇ ਬਾਬਾ ਜ਼ੋਰਾਵਰ ਸਿੰਘ ਸਾਹਿਬ। ਅਤੇ ਗੁਰਮੁਖੋ, ਜਦੋਂ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਸੀ ਨਾ, 4 ਦਿਨਾਂ ਬਾਅਦ ਸਰੀਰਾਂ ਦਾ ਸੰਸਕਾਰ ਹੋ ਗਿਆ, ਅਤੇ ਇੱਕ ਬੰਨੇ ਹੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਸਨ ਅਤੇ ਇੱਕ ਬੰਨੇ ਹੀ ਬਾਬਾ ਫਤਿਹ ਸਿੰਘ ਜੀ ਸਨ ਜੀ। ਕਿੰਨਾ ਪਿਆਰ ਹੋਏਗਾ ਜੀ। ਅਤੇ ਅੱਜ ਵੀ ਕਿਤੇ ਫੋਟੋ ਵੇਖਣੀ ਹੋਵੇ ਨਾ ਸਿਆਣੇ ਚਿੱਤਰਕਾਰ ਦੀ, ਉਹਨੇ ਵਿਚਕਾਰ ਦਾਦੀ ਮਾਤਾ ਦੀ ਫੋਟੋ ਬਣਾਈ ਹੁੰਦੀ ਜੀ, ਆਸੇ ਪਾਸੇ ਸਾਹਿਬਜ਼ਾਦੇ ਖਿਲਾਰੇ ਹੁੰਦੇ ਜੀ। ਸੋਹਿਲਾ ਸਾਹਿਬ ਜੀ ਦਾ ਪਾਠ ਹੋਇਆ, ਅਰਦਾਸ ਕਰਿਓ, ਮਹਾਰਾਜ ਗੰਗੂ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਕਿਤੇ ਗੰਗੂ ਦਾ ਪ੍ਰਭਾਵ ਨਾ ਮਨ 'ਤੇ ਪੈ ਜਾਵੇ ਜੀ। ਗੰਗੂ ਨੇ ਵੇਖਿਆ ਮਾਤਾ ਕਿਤੇ ਆਰਾਮ ਕਰ ਰਹੀ ਹੋਏਗੀ। ਥੈਲ ਮਾਤਾ ਜੀ ਦੇ ਝੋਲੇ 'ਚੋਂ ਨਾ ਥੈਲੀ ਕੱਢੀ ਜਿਹੜੀ ਮੋਹਰਾਂ ਦੀ ਭਰੀ ਹੋਈ ਸੀ। ਪਰ ਤੁਸੀਂ ਇੱਕ ਗੱਲ ਸੋਚੋ, ਗੰਗੂ ਨੇ ਸੋਚ ਲਿਆ ਮਾਤਾ ਆਰਾਮ ਕਰ ਰਹੀ ਹੋਏਗੀ, ਜਿਹਦਾ ਨੌਜਵਾਨ ਪੁੱਤ ਅਤੇ ਨਾਲ ਪੋਤਰੇ ਇੱਕ ਬੰਨੇ ਜੰਗ ਲੜ ਰਹੇ ਹੋਣ, ਦੋ ਛੋਟੇ ਪੋਤਰੇ ਕੋਲ ਹੋਣ, ਇਹ ਪਤਾ ਨਹੀਂ ਕੱਲ੍ਹ ਨੂੰ ਫੌਜ ਨੇ ਸਾਡੇ ਨਾਲ ਕੀ ਕਰ ਦੇਣਾ। ਗੁਰਮੁਖੋ, ਉਸ ਦਾਦੀ ਨੂੰ ਨੀਂਦ ਕਿਵੇਂ ਆ ਸਕਦੀ ਸੀਗੀ ਜੀ? ਨੀਂਦ ਕੋਈ ਨਹੀਂ ਸੀ ਆਈ ਹੋਈ। ਪਰ ਵੇਖ ਲਿਆ ਗੰਗੂ ਨੇ ਨਾ ਰਾਤ ਥੈਲੀ ਚੁੱਕੀ ਅਤੇ ਥੱਲੇ ਜਾ ਕੇ ਧਰਤੀ ਵਿੱਚ ਥੈਲੀ ਨੱਪ ਦਿੱਤੀ ਜੀ। ਮਾਤਾ ਜੀ ਸ਼ਾਂਤ ਰਹੇ, ਦਿਨ ਚੜ੍ਹਿਆ। ਮਾਤਾ ਜੀ ਕਹਿਣ ਲੱਗੇ, ਗੰਗੂ ਬੜਾ ਚੰਗਾ ਕੀਤਾ, ਧਨ ਸਾਂਭ ਲਿਆ ਤੂੰ। ਇਹੋ ਜਿਹੇ ਸਮੇਂ ਵਿੱਚ ਮਾਇਆ ਸਾਂਭੀ ਚੰਗੀ ਰਹਿੰਦੀ ਆ। ਪਰ ਗੰਗੂ ਨੇ ਪੁੱਠੀ ਗੱਲ ਕੀਤੀ, ਕਹਿਣ ਲੱਗਾ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਇੱਕ ਤਾਂ ਤੁਹਾਨੂੰ ਮੈਂ ਆਪਣੇ ਘਰ ਆਰਾਮ ਕਰਨ ਵਾਸਤੇ ਥਾਂ ਦਿੱਤੀ ਹੈ, ਦੂਜੇ ਬੰਨੇ ਤੁਸੀਂ ਧਨ ਚੋਰੀ ਕਰਨ ਦਾ ਮੇਰੇ 'ਤੇ ਇਲਜ਼ਾਮ ਲਾ ਦਿੱਤਾ ਜੀ। ਮਾਤਾ ਜੀ ਕਹਿੰਦੇ, ਗੰਗੂ ਉੱਚੀ ਨਾ ਬੋਲ, ਇੱਥੇ ਪੱਤਾ ਪੱਤਾ ਬੱਚਿਆਂ ਦਾ ਵੈਰੀ ਹੈ, ਮੁਗਲਾਂ ਦਾ ਪਤਾ ਨਹੀਂ ਕਿਹੜੇ ਵਾਲੇ ਬੰਨਿਓ ਆ ਜਾਣ। ਕਹਿਣ ਲੱਗਾ, ਆਉਂਦੇ ਤਾਂ ਆ ਜਾਣ, ਪਰ ਮੈਂ ਤਾਂ ਰੌਲਾ ਪਾਵਾਂਗਾ, ਤੁਸੀਂ ਮੇਰੇ 'ਤੇ ਚੋਰੀ ਦਾ ਇਲਜ਼ਾਮ ਲਾਇਆ ਜੀ। ਮੁਆਫ਼ ਕਰਿਓ, ਬੰਦਾ ਹੁੰਦਾ ਵੀ ਝੂਠਾ ਅਤੇ ਸੱਚੇ ਹੋਣ ਦੇ ਦਾਅਵੇ ਕਰੇ ਨਾ ਅਤੇ ਕਮਲਿਆਂ ਹੋ ਕੇ ਮਰਦਾ ਜੀ ਉਹ ਬੰਦਾ ਜੀ। ਹੋਵੇ ਝੂਠਾ ਅਤੇ ਸੱਚਾ ਹੋਣ ਦਾ ਦਾਅਵਾ ਕਰੇ, ਕਮਲਾ ਹੋ ਕੇ ਮਰੇਗਾ। ਸਾਧ ਸੰਗਤ, ਮਾਤਾ ਜੀ ਕਹਿੰਦੇ, ਨਾ ਰੌਲਾ ਪਾ। ਕਹਿਣ ਲੱਗਾ, ਰੌਲਾ ਹੁਣ ਤਾਂ ਮੈਂ ਹਕੂਮਤ ਨੂੰ ਜਾ ਕੇ ਦੱਸਾਂਗਾ ਜੀ, ਇੱਥੇ ਇੱਕ ਮਿੰਟ ਲਈ ਰੁਕ ਜਿਓ। ਜਦੋਂ ਗੰਗੂ ਨੇ ਮਾਤਾ ਗੁਜਰੀ ਜੀ ਨੂੰ ਆਖਿਆ ਨਾ ਵੀ ਹੁਣ ਤਾਂ ਮੈਂ ਹਕੂਮਤ ਨੂੰ ਜਾ ਕੇ ਦੱਸਾਂਗਾ ਵੀ ਤੁਸੀਂ ਮੇਰੇ ਕੋਲ ਹੋ, ਇੱਕ ਮਿੰਟ ਵਾਸਤੇ ਤਾਂ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਸੀਗੀ ਜੀ। ਇਹ ਉਹੋ ਹੀ ਗੰਗੂ ਹੈ ਜਿਹੜਾ ਸਾਡੇ ਘਰ ਦਾ ਹੀ ਸ਼ੱਕਦਾ ਹੁੰਦਾ ਸੀਗਾ। ਆਖਿਆ, ਗੰਗੂ ਮਾਇਆ ਤੂੰ ਸਾਡੇ ਕੋਲੋਂ ਹੋਰ ਲੈ ਲਈ, ਪਰ ਆ ਪਾਪ ਨਾ ਕਰੀ, ਹਕੂਮਤ ਨੂੰ ਨਾ ਜਾ ਕੇ ਦੱਸੀ। ਗੰਗੂ ਕਹਿੰਦਾ, ਜੀ ਹੁਣ ਤਾਂ ਮੈਂ ਰੌਲਾ ਪਾਵਾਂਗਾ, ਤੁਸੀਂ ਗੱਲ ਹੀ ਉਹੋ ਜਿਹੀ ਕਰ ਦਿੱਤੀ। ਬਸ ਗੰਗੂ ਨੇ ਖੇੜੀ ਪਿੰਡ ਦੇ ਚੌਧਰੀ ਨੂੰ ਲਿਆ ਅਤੇ ਮੁਰਿੰਡੇ ਥਾਣੇ ਗਿਆ, ਇਹ ਭਾਵਨਾ ਲੈ ਕੇ ਵੀ ਮੈਨੂੰ ਸਰਕਾਰੀ ਇਨਾਮ ਵੀ ਮਿਲ ਜਾਏ ਜੀ। ਵਾਹਿਗੁਰੂ ਮਿਹਰ ਕਰੇ, ਗੁਰਬਾਣੀ ਦੇ ਵਿੱਚ ਲੋਭੀ ਬੰਦੇ ਨੂੰ ਸਤਿਗੁਰੂ ਨੇ ਕੁੱਤਾ ਆਖਿਆ ਜੀ, ਕੁੱਤਾ ਜੀ। ਲੋਭੀ ਬੰਦੇ ਦੀ ਅਵਸਥਾ ਕੁੱਤੇ ਵਰਗੀ ਹੋ ਜਾਂਦੀ ਹੈ, ਕੁਝ ਵੀ ਖਾਵੇ, ਭੱਖ ਅਭੱਖ ਸਭ ਖਾਏ ਵਾਲੀ ਗੱਲ ਹੋ ਜਾਂਦੀ ਹੈ, ਜਾਇਜ਼ ਨਜਾਇਜ਼ ਸਭ ਕੁਝ ਖਾਣ ਲੱਗ ਪੈਂਦਾ ਜੀ। ਔਰ ਕੁੱਤਾ ਵੀ ਕਿਹੜਾ ਜਿਹੜਾ ਹਲਕਾਇਆ ਹੋਵੇ ਜੀ, ਕਿਉਂ ਗੁਰਬਾਣੀ 'ਚ ਕੁੱਤੇ ਦੀ ਵੀ ਤਾਰੀਫ ਕੀਤੀ ਹੈ, ਪਰ ਵਫ਼ਾਦਾਰ ਕੁੱਤੇ ਦੀ ਤਾਰੀਫ ਕੀਤੀ ਹੈ, ਹਲਕਾਏ ਕੁੱਤੇ ਦੀ ਤਾਰੀਫ ਨਹੀਂ ਕੀਤੀ ਜੀ। ਸਿਆਣੇ ਲਿਖਦੇ, ਕੁੱਤਾ ਵਫ਼ਾਦਾਰ ਰਹੇ ਨਾ ਅਤੇ ਮਾਲਕਾਂ ਦੀ ਸੇਵਾ ਕਰਦਾ ਹੈ, ਪਰ ਜਦੋਂ ਕੁੱਤੇ ਨੂੰ ਹਲਕਾ ਹੋ ਜਾਏ ਨਾ ਅਤੇ ਉਹ ਘਰ ਦੇ ਮਾਲਕਾਂ ਨੂੰ ਹੀ ਵੱਢਣ ਵਾਸਤੇ ਤੁਰ ਪੈਂਦਾ ਹੈ ਜੀ। ਗੰਗੂ ਹਲਕਾਏ ਕੁੱਤੇ ਵਾਂਗੂ ਬੋਲਿਆ, ਜੀ ਮੈਂ ਚੱਲਾਂ। ਕੁਝ ਬੰਦੇ ਬਾਹਰ ਖਿਲਾਰਤੇ, ਆਪੇ ਮੁਰਿੰਡੇ ਗਏ ਦੋਵੇਂ ਜਣੇ। ਸਾਧ ਸੰਗਤ, ਜਦੋਂ ਮੁਰਿੰਡੇ ਪਹੁੰਚੇ, ਜਾਨੀ ਖਾਂ ਅਤੇ ਮਾਨੀ ਖਾਂ ਉੱਥੋਂ ਦੇ ਮੁਰਿੰਡੇ ਥਾਣੇ ਦੇ ਥਾਪੇ ਹੋਏ ਸਨ ਮੁਖੀ, ਉਹਨਾਂ ਨੂੰ ਜਦੋਂ ਜਾ ਕੇ ਦੱਸਿਆ ਨਾ ਵੀ ਗੁਰੂ ਗੋਬਿੰਦ ਸਿੰਘ ਦੀ ਬੁੱਢੀ ਮਾਂ ਅਤੇ ਬੱਚੇ ਸਾਡੇ ਕੋਲ ਨੇ, ਜਾਨੀ ਖਾਂ ਅਤੇ ਮਾਨੀ ਖਾਂ ਦੀ ਖੁਸ਼ੀ ਦੀ ਹੱਦ ਨਹੀਂ ਰਹੀ ਜੀ ਕੋਈ ਜੀ, ਉਸੇ ਵੇਲੇ ਲੈਣ ਆ ਗਏ। ਬਾਹਰ ਸਿਪਾਹੀ ਬਹਿ ਗਏ, ਮਾਤਾ ਗੁਜਰੀ ਜੀ ਨੂੰ ਬੱਚੇ ਪੁੱਛਦੇ, ਮਾਂ ਇਹ ਬਾਹਰ ਕੌਣ ਬੈਠੇ ਨੇ? ਬਸ ਮਾਂ ਦੋਵਾਂ ਨੂੰ ਆਸੇ ਪਾਸੇ ਬਿਠਾ ਕੇ ਕਹਿਣ ਲੱਗੀ, ਬੱਚਿਓ ਹੁਣ ਸਿਦਕ ਨਾ ਡੋਲਣ ਦਿਓ, ਹੁਣ ਭਾਣੇ ਵਰਤਣਗੇ। ਕਹਿਣ ਲੱਗੀ, ਸਾਧ ਸੰਗਤ ਛਪਾਈ ਲੈਣ ਆਏ। ਗੰਗੂ ਆਸੇ ਪਾਸੇ ਲੁਕੇ, ਮੂੰਹ ਨਹੀਂ ਸੀ ਕਰਦਾ ਮਾਤਾ ਜੀ ਵੱਲ। ਛਪਾਈ ਸਾਹਿਬਜ਼ਾਦਿਆਂ ਨੂੰ ਲੈ ਕੇ ਚੱਲੇ। ਮਾਤਾ ਜੀ ਪੁੱਛਦੇ ਵੀ ਲੈ ਕੇ ਕਿੱਥੇ ਚੱਲੇ ਹੋ? ਕਹਿਣ ਲੱਗੇ ਕਤਵਾਲੀ ਲੈ ਕੇ ਚੱਲੇ ਹਾਂ। ਮਾਤਾ ਜੀ ਕਹਿੰਦੇ ਇਹਨਾਂ ਦਾ ਕਸੂਰ ਤੇ ਦੱਸ ਦਿਓ। ਕਹਿਣ ਲੱਗੇ ਤੇ ਸਾਨੂੰ ਵੀ ਨਹੀਂ ਪਤਾ, ਇਹ ਅੱਗੇ ਜਾ ਕੇ ਪਤਾ ਲੱਗੇਗਾ। ਸਾਧ ਸੰਗਤ, ਗੰਗੂ ਲੁਕਦਾ ਫਿਰਦਾ ਸੀ, ਪਰ ਬ੍ਰਹਮ ਗਿਆਨੀ ਮਾਤਾ ਦੇ ਮੁੱਖੋਂ ਫਿਰ ਬਚਨ ਨਿਕਲਿਆ ਜੀ। ਉਹ ਬਚਨ ਗੰਗੂ ਨੂੰ ਲੈ ਬੈਠਾ ਜੀ। ਮਾਤਾ ਜੀ ਨੇ ਬਚਨ ਕੀਤਾ, ਗੰਗੂ ਜਿਸ ਧਨ ਦੇ ਕਰਕੇ ਤੂੰ ਇਹ ਪਾਪ ਕੀਤਾ ਨਾ, ਧਨ ਤੇਰਾ ਵੀ ਨਹੀਂ ਬਣੇਗਾ, ਚੇਤਾ ਰੱਖੀ, ਕਮਲਾ ਹੋ ਕੇ ਮਰੇਗਾ ਜੀ। ਸਾਧ ਸੰਗਤ, ਗੰਗੂ ਨੂੰ ਸਰਕਾਰੀ ਇਨਾਮ ਵੀ ਨਹੀਂ ਸੀ ਮਿਲਿਆ ਤੇ ਗੰਗੂ ਕੋਲੋਂ ਮੋਹਰਾਂ ਵੀ ਨਹੀਂ ਸੀ ਰਹੀਆਂ। ਦੱਸਦੇ ਨੇ ਗੰਗੂ ਨੇ ਜ਼ਮੀਨ ਦੇ ਵਿੱਚ ਜਿਹੜੀਆਂ ਮੋਹਰਾਂ ਮਾਤਾ ਜੀ ਦੇ ਕੋਲੋਂ ਲੈ ਕੇ ਲੁਕਾਈਆਂ ਸਨ ਨਾ, ਅੱਜ ਤੱਕ ਉਹ ਧਰਤੀ ਵਿੱਚ ਨੱਪੀਆਂ ਪਈਆਂ, ਲੱਭੀਆਂ ਨਹੀਂ ਕਿਸੇ ਨੂੰ ਜੀ। ਉਹ ਜੀ ਉਹ ਕਿੱਥੇ ਗਈਆਂ ਮੋਹਰਾਂ? ਉਹ ਲੱਭੀਆਂ ਹੀ ਕੋਈ ਨਹੀਂ ਜੀ। ਉੱਥੋਂ ਫਿਰ ਗੱਡੇ ਵਿੱਚ ਬਿਠਾ ਕੇ ਲੈ ਕੇ ਜਾਂਦੇ, ਠੰਡ ਸੀਗੀ ਅੱਤ ਦੀ, ਗਰਮ ਕੱਪੜੇ ਨਹੀਂ ਸਨ ਕੋਲ। ਗੱਡੇ ਵਿੱਚ ਬਿਠਾ ਕੇ ਜਦੋਂ ਲੈ ਕੇ ਜਾ ਰਹੇ ਸਨ, ਲੋਕ ਪਛਾਣਦੇ ਨੇ ਇਹ ਗੱਡੇ 'ਤੇ ਕੌਣ ਬੈਠੇ ਨੇ? ਬਜ਼ੁਰਗ ਮਾਤਾ ਅਤੇ ਦੋ ਬੱਚੇ ਨੇ। ਜਦੋਂ ਧਿਆਨ ਨਾਲ ਵੇਖਦੇ ਨੇ, ਪਤਾ ਲੱਗਦਾ ਇਹ ਬੱਚੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਨ ਜੀ, ਮਾਂ ਵੀ ਉਹਨਾਂ ਦੀ ਹੈ। ਅੱਜ ਵੀ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਇੱਕ ਮਹਾਂਪੁਰਖ ਹੋਏ, ਉਹਨਾਂ ਦੇ ਅਸਥਾਨ 'ਤੇ ਉਹ ਗੱਡਾ ਪਿਆ ਹੋਇਆ ਸਾਧ ਸੰਗਤ ਜੀ, ਜਿਸ ਗੱਡੇ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਬਿਠਾ ਕੇ ਕਤਵਾਲੀ ਤੱਕ ਲੈ ਕੇ ਗਏ ਸਨ ਜੀ, ਉਹ ਗੱਡਾ ਪਿਆ ਹੋਇਆ ਹੈ। ਦੱਸਦੇ ਬਾਅਦ 'ਚੋਂ ਔਰ ਤੋਂ ਬਾਅਦ ਨਾ ਉਸ ਗੱਡੇ 'ਤੇ ਕਿਸੇ ਨੂੰ ਚੜ੍ਹਨ ਨਹੀਂ ਦਿੱਤਾ ਗਿਆ, ਵੀ ਇਸ ਗੱਡੇ 'ਤੇ ਸਾਹਿਬਜ਼ਾਦੇ ਬਹਿ ਕੇ ਗਏ, ਇਹ ਗੱਡੇ 'ਤੇ ਚੜ੍ਹਨ ਨਹੀਂ ਦੇਣਾ ਕਿਸੇ ਨੂੰ। ਅੱਜ ਵੀ ਉਹ ਗੱਡਾ ਉੱਥੇ ਉਹਨਾਂ ਦੇ ਅਸਥਾਨ 'ਤੇ ਪਿਆ ਹੋਇਆ, ਸੰਗਤ ਦਰਸ਼ਨ ਕਰਦੀ ਹੈ ਜੀ। ਕਤਵਾਲੀ ਗਏ, ਰਾਤ ਕਤਵਾਲੀ ਰਹਿਣ ਵਾਸਤੇ ਜੇਲ੍ਹ ਜਿਹੜੀ ਸੀਗੀ ਜੇਲ੍ਹ 'ਚ ਬਿਠਾਇਆ। ਜਦੋਂ ਜੇਲ੍ਹ 'ਚ ਬਿਠਾਉਣ ਲੱਗੇ, ਮਾਤਾ ਜੀ ਫਿਰ ਪੁੱਛਦੇ ਬਿਠਾਉਣ 'ਤੇ ਲੱਗੇ ਹੋ, ਪਰ ਇੱਕ ਵਾਰੀ ਤਾਂ ਦੱਸ ਦਿਓ ਇਹਨਾਂ ਬੱਚਿਆਂ ਦਾ ਕਸੂਰ ਕੀ ਹੈ, ਸਾਡਾ ਕਸੂਰ ਕੀ ਹੈ? ਬਸ ਕਹਿਣ ਲੱਗੇ ਤੁਸੀਂ ਹਕੂਮਤ ਦੇ ਬਾਗੀ, ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧੀ ਹੋ, ਰਿਸ਼ਤੇਦਾਰ ਹੋ, ਘਰ ਵਾਲੇ ਹੋ, ਕਸੂਰ ਤੁਹਾਡਾ ਇਹੋ ਹੀ ਹੈ। ਕਹਿਣ ਲੱਗੇ ਇਹ ਕਸੂਰ ਹੈ ਤੁਹਾਡਾ, ਗੁਰਮੁਖੋ ਜੇਲ੍ਹਾਂ ਅਤੇ ਦੁਨੀਆਂ 'ਚ ਬੜੀਆਂ 'ਚ, ਪਰ ਗੁਰੂ ਕੇ ਸਿੱਖਾਂ ਦੀ ਭਾਵਨਾ ਵੇਖੋ, ਕਿਸੇ ਜੇਲ੍ਹ ਨੂੰ ਮੱਥਾ ਨਹੀਂ ਟੇਕਿਆ ਜਾਂਦਾ। ਗੁਰੂ ਕੇ ਲਾਲਾਂ ਨੇ, ਗੁਰੂ ਕੇ ਖਾਲਸੇ ਨੇ ਉਸ ਜੇਲ੍ਹ ਦੀ ਵੀ ਕਦਰ ਪਾ ਦਿੱਤੀ ਜਿਸ ਜੇਲ੍ਹ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਬੈਠੇ ਜੀ। ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਕਿਤੇ ਜਾਓ ਉਸ ਇਲਾਕੇ ਵਿੱਚ ਅਤੇ ਉੱਥੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਕਤਵਾਲੀ ਸਾਹਿਬ, ਹੂਬ ਹੂ ਉਸੇ ਤਰ੍ਹਾਂ ਬਣਿਆ ਹੋਇਆ, ਉਹ ਉਸੇ ਤਰ੍ਹਾਂ ਸਾਂਭਿਆ ਹੋਇਆ ਸਾਰਾ ਥਾਂ ਜਿੱਥੇ ਸਾਹਿਬਜ਼ਾਦੇ ਜੀ ਅਤੇ ਮਾਤਾ ਸਾਹਿਬ ਜੀ ਬੈਠੇ ਸਨ ਜੀ। ਉੱਥੋਂ ਫਿਰ ਇੱਕ ਰਾਤ ਕਤਵਾਲੀ ਵਿੱਚ ਰਹੇ। ਉਹਦੇ ਤੋਂ ਬਾਅਦ ਖਬਰ ਜਿਹੜੀ ਸੀ ਨਾ ਉਹ ਸਰਹੰਦ ਵਜ਼ੀਰ ਖਾਂ ਦੇ ਕੋਲ ਪਹੁੰਚੀ। ਵਜ਼ੀਰ ਖਾਂ ਸਿਰ 'ਤੇ ਹੱਥ ਰੱਖ ਕੇ ਬੈਠਾ ਸੀ। ਜਾਨੀ ਖਾਂ ਅਤੇ ਮਾਨੀ ਖਾਂ ਕਹਿੰਦੇ ਖੁਸ਼ ਖਬਰੀ ਲੈ ਕੇ ਆਏ ਹਾਂ। ਉਹ ਕਹਿੰਦਾ ਕਾਹਦੀ ਖੁਸ਼ ਖਬਰੀ? ਲੱਖਾਂ ਦੀ ਫੌਜ ਮਰਵਾਲੀ ਗੁਰੂ ਗੋਬਿੰਦ ਸਿੰਘ ਜੀ ਦੇ ਬਦਲੇ, ਪਰ ਉਹ ਤਾੜੀ ਮਾਰ ਕੇ ਲੰਘ ਗਏ, ਕਿਸੇ ਕੋਲੋਂ ਫੜੇ ਨਹੀਂ ਗਏ। ਖੁਸ਼ ਖਬਰੀ ਨਾ ਕਹੋ, ਮੇਰੇ ਵਾਸਤੇ ਤੇ ਦੁੱਖ ਖਬਰੀ ਹੈ। ਕਹਿਣ ਲੱਗੇ ਜਾਨੀ ਖਾਂ ਅਤੇ ਮਾਨੀ ਖਾਂ ਕਹਿਣ ਲੱਗੇ ਵਜ਼ੀਰ ਖਾਨ, ਜਦੋਂ ਸਾਡੀ ਗੱਲ ਸੁਣੋਗੇ ਨਾ ਤੇ ਤੁਸੀਂ ਖੁਸ਼ੀ ਨਾਲ ਝੂਮ ਉੱਠੋਗੇ। ਉਹ ਕਹਿੰਦੇ ਦੱਸੋ। ਕਹਿਣ ਲੱਗੇ ਜਿਹੜੇ ਗੁਰੂ ਗੋਬਿੰਦ ਸਿੰਘ 10 ਲੱਖ ਦੀ ਫੌਜ ਵਿੱਚੋਂ ਫੌਜ ਖਤਮ ਕਰਦਿਆਂ ਤਾੜੀ ਮਾਰ ਕੇ ਚਲੇ ਗਏ, ਉਸ ਗੁਰੂ ਦੀ ਬਜ਼ੁਰਗ ਮਾਤਾ ਤੇ ਦੋ ਛੋਟੇ ਬੱਚੇ ਸਾਡੇ ਕੋਲ ਹਨ ਜੀ। ਕਹਿੰਦੇ ਵਜ਼ੀਰ ਖਾਂ ਸੁਣ ਕੇ ਨਾ ਖੁਸ਼ੀ ਨਾਲ ਝੂਮ ਉੱਠਿਆ, ਕਹਿਣ ਲੱਗਾ ਹੁਣ ਪਤਾ ਲੱਗੇਗਾ ਵੀ ਗੋਬਿੰਦ ਸਿੰਘ ਸਾਡੇ ਤੱਕ ਕਿਉਂ ਨਹੀਂ ਆਊ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਗੋਬਿੰਦ ਸਿੰਘ ਉਹ ਸ਼ਖਸੀਅਤ ਨੇ ਪੁੱਤਾਂ ਦੀਆਂ ਲਾਸ਼ਾਂ ਵੀ ਵੇਖ ਕੇ ਦਇਆ ਸਿੰਘ ਜੀ ਨੂੰ ਕਫਨ ਨਹੀਂ ਸੀ ਪਾਉਣ ਦਿੱਤਾ ਸਤਿਗੁਰੂ ਨੇ ਜੀ, ਅਤੇ ਪੁੱਤਾਂ ਦੇ ਮੂੰਹ ਵਿੱਚ ਸਰਹੰਦ ਕਿਵੇਂ ਆਉਣਗੇ। ਪਰ ਉਹ ਆਪਣੀ ਸੋਚਣੀ ਬਣਾਈ ਬੈਠਾ, ਕਹਿਣ ਲੱਗਾ ਛੇਤੀ ਕਰੋ ਮੋਰਿੰਡੇ ਤੋਂ ਸਰਹੰਦ ਲੈ ਕੇ ਆਓ ਉਹਨਾਂ ਨੂੰ। ਫਿਰ ਗੱਡੇ 'ਚ ਬਿਠਾਇਆ ਸਾਧ ਸੰਗਤ ਮੋਰਿੰਡੇ ਤੋਂ ਸਰਹੰਦ ਲੈਣ ਦਾ, ਅਤੇ ਘਰ ਬੈਠਿਆਂ ਨੇ ਨਾ ਹੁਕਮ ਚਾੜ ਦਿੱਤਾ ਸੀਗਾ ਵੀ ਸਾਹਿਬਜ਼ਾਦਿਆਂ ਨੂੰ, ਉਹ ਤਾਂ ਸਾਹਿਬਜ਼ਾਦੇ ਨਹੀਂ ਸੀ ਕਹਿੰਦਾ, ਸਾਹਿਬਜ਼ਾਦੇ ਤਾਂ ਸਾਡੀ ਭਾਵਨਾ ਹੈ ਨਾ, ਆਪਾਂ ਬਾਬਿਆਂ ਨੂੰ ਸਾਹਿਬਜ਼ਾਦੇ ਕਹਿੰਦੇ ਹਾਂ। ਉਹ ਕਹਿੰਦਾ ਸੀ ਗੁਰੂ ਦੇ ਪੁੱਤਰਾਂ ਨੂੰ ਅਤੇ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਵਿੱਚ ਬਿਠਾਓ ਜੀ, ਮਾਫ਼ ਕਰਿਓ ਸਾਧ ਸੰਗਤ, ਆਪਾਂ ਕਥਾ 'ਚ ਸੁਣਦੇ ਬੜਾ ਠੰਡਾ ਬੁਰਜ ਅਤੇ ਗਿਆਨੀ ਬੋਲਦੇ ਬੜਾ ਠੰਡਾ ਬੁਰਜ, ਪਰ ਠੰਡੇ ਬੁਰਜ ਦੀ ਠੰਡ ਜਦੋਂ ਠਹਿਣੀ ਸਹਿਣੀ ਪੈਂਦੀ ਸੀ ਨਾ, ਉਹਨੂੰ ਹੀ ਪਤਾ ਹੁੰਦਾ ਸੀ ਵੀ ਠੰਡਾ ਬੁਰਜ ਕੀ ਹੈ ਜੀ। ਠੰਡਾ ਬੁਰਜ ਤਾਂ ਗਰਮੀਆਂ 'ਚ ਠੰਡਾ ਹੁੰਦਾ ਸੀ, ਇਸ ਕਰਕੇ ਨਾਮ ਠੰਡਾ ਰੱਖਿਆ ਸੀ। ਲਗਭਗ 70 ਫੁੱਟ ਉੱਚਾ, ਵਿਦਵਾਨ ਦੱਸਦੇ ਉਦੋਂ 70 ਫੁੱਟ ਉੱਚਾ ਸੀਗਾ ਜੀ ਉਹ ਜੀ। ਠੰਡੇ ਬੁਰਜ ਵਿੱਚ ਬਿਠਾਉਣ ਵਾਸਤੇ ਕਹਿ ਦਿੱਤਾ। ਇੱਕ ਬੰਨੇ ਨਦੀ ਵਗਦੀ ਸੀ, ਹਵਾ ਜਦੋਂ ਆਉਂਦੀ ਸੀ ਨਾ ਪਾਣੀ ਤੋਂ ਛੋਹ ਕੇ ਲੰਘਦੀ ਸੀਗੀ ਅਤੇ ਠੰਡੀ ਹੋ ਕੇ ਆਉਂਦੀ ਸੀ ਗਰਮੀਆਂ ਦੇ ਵਿੱਚ, ਸਰਦੀਆਂ ਦੇ ਵਿੱਚ ਕਿੰਨੀ ਕੁ ਠੰਡੀ ਹੋਏਗੀ। ਉੱਪਰੋਂ ਸਾਰਾ ਹੀ ਓਪਨ ਅਤੇ ਸਾਧ ਸੰਗਤ ਦੀ ਅੱਤ ਦੀ ਸਰਦੀ, ਅਤੇ ਫਿਰ ਬਹਿਣ ਵਾਸਤੇ ਕੋਈ ਰਜਾਈ ਤਲਾਈ ਨਹੀਂ ਸੀ ਦਿੱਤੀ ਦੀ। ਪੁੰਜੇ ਸਾਹਿਬਜ਼ਾਦਿਆਂ ਨੂੰ ਧੁੰਦ ਦੇ ਵਿੱਚ ਬਿਠਾ ਦਿੱਤਾ ਗਿਆ। ਆਪਾਂ ਇੱਥੇ ਹਾਲ 'ਚ ਵੀ ਬੈਠੇ ਹਾਂ ਨਾ, ਅਤੇ ਸਾਨੂੰ ਇੱਥੇ ਵੀ ਲੋੜ ਹੈ ਵੀ ਥੱਲੇ ਵਿਛਾਈ ਵਧੀਆ ਹੋਵੇ ਜੀ। ਅਜੇ ਕੀ ਇਹ ਠੰਡਾ ਬੁਰਜ ਨਹੀਂ ਹੈਗਾ ਜੀ। ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਬੈਠੇ, ਪੁੰਜੇ ਬੈਠੇ, ਠਰੀ ਹੋਈ ਜ਼ਮੀਨ 'ਤੇ ਬੈਠੇ ਸਾਧ ਸੰਗਤ ਜੀ। ਅੱਜ ਤੋਂ 3 ਕੁ ਸਾਲ ਪਹਿਲਾਂ ਨਾ ਮੈਂ ਆਖਿਆ ਪ੍ਰੈਕਟੀਕਲ ਕਰਕੇ ਵੇਖੀਏ, ਆਪਣੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਚਲੇ ਗਿਆ। ਆਖਿਆ ਰਾਤ ਉਵੇਂ ਕੱਢਣੀ ਆ, ਅੱਧੀ ਕੁ ਰਾਤ ਜਦੋਂ ਲੰਘੀ ਨਾ ਸਾਧ ਸੰਗਤ ਜੀ ਬੁਖਾਰ ਚੜ ਗਿਆ ਸੀਗਾ ਜੀ। ਅਤੇ ਤੁਸੀਂ ਇਹ ਹਿਸਾਬ ਲਾਓ ਵੀ ਸਾਹਿਬਜ਼ਾਦਿਆਂ ਨੂੰ ਤਾਂ ਬੁਖਾਰ ਵੀ ਚੜਿਆ ਹੋਏਗਾ ਜੀ, ਮਾਤਾ ਜੀ ਨੂੰ ਵੀ ਬੁਖਾਰ ਚੜਿਆ ਹੋਏਗਾ। ਉਹ ਰਾਤ ਕਥਾ ਤਾਂ 2 ਮਿੰਟਾਂ 'ਚ ਸਮਾਪਤ ਹੋ ਜਾਏਗੀ, ਸੰਪੂਰਨ ਹੋ ਜਾਏਗੀ, ਪਰ ਰਾਤ ਨਹੀਂ ਕਿਤੇ ਗੱਲਾਂ ਵਿੱਚ ਲੰਘਦੀ ਜੀ। ਰਾਤ ਬੈਠੇ ਰਹੇ, ਆਖਿਆ ਅੰਨ ਨਾ ਜਲ ਇਹਨਾਂ ਨੂੰ ਦੇਣਾ ਕੁਝ ਨਹੀਂ, ਠੰਡੇ ਬੁਰਜ ਵਿੱਚ ਬਿਠਾਉਣਾ, ਉਹਦੀ ਸੋਚਣੀ ਮੁਤਾਬਕ ਆਪਣੇ ਆਪ ਵਿੱਚ ਬੜਾ ਵੱਡਾ ਤਸੀਹਾ ਸੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵਜ਼ੀਰ ਖਾਂ ਨੂੰ ਗੁਰੂ ਦੇ ਲਾਲਾਂ ਅਤੇ ਗੁਰੂ ਦੀ ਮਾਂ ਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਹੈ ਜੀ। ਨਿੱਗ ਤਾਂ ਉਹਨੇ ਦੇਣਾ ਸੀਗਾ ਜੀ, ਬਸ ਇੱਕ ਲੋਈ ਸੀਗੀ ਜੀ, ਸ਼ੌਲ ਸੀ ਮਾਤਾ ਜੀ ਦੇ ਕੋਲ। ਮਾਤਾ ਜੀ ਨੇ ਕੀ ਕੀਤਾ, ਜਦੋਂ ਸ਼ਾਮ ਪੈਣੀ ਸ਼ੁਰੂ ਹੋ ਗਈ ਨਾ ਠੰਡੇ ਬੁਰਜ 'ਚ ਬੈਠੇ ਹਾਂ, ਮਨ 'ਚ ਫੁਰਨੇ ਆਏ ਮਨਾ ਰਾਤ ਕਿਵੇਂ ਬਤੀਤ ਹੋਏਗੀ, ਇੰਨੀ ਠੰਡ ਹੈ। ਫਿਰ ਮਨ ਨੇ ਫੁਰਨਾ ਬਣਾਇਆ, ਸਾਹਿਬਜ਼ਾਦਿਆਂ ਨੂੰ ਪਤਾ ਕੀ ਆਖਿਆ, ਬੱਚਿਓ ਆਪਣੇ ਮੁੱਖ ਮੇਰੇ ਗੋਡਿਆਂ 'ਚ ਦੇ ਦਿਓ, ਕਹਿਣ ਲੱਗੇ। ਸਾਧ ਸੰਗਤ ਜਦੋਂ ਮੁੱਖ ਨੂੰ ਨਿੱਘ ਮਿਲ ਜਾਏ ਨਾ ਤੇ ਸਰੀਰ ਨੂੰ ਥੋੜ੍ਹੀ ਬਹੁਤੀ ਰਾਹਤ ਮਿਲਦੀ ਹੈ। ਬਸ ਸਾਹਿਬਜ਼ਾਦਿਆਂ ਨੇ ਮੁੱਖ ਦਾਦੀ ਮਾਂ ਦੇ ਗੋਡਿਆਂ 'ਚ ਦੇ ਦਿੱਤੇ ਜੀ, ਗੋਦ 'ਚ ਰੱਖਤੇ, ਥੋੜ੍ਹਾ ਬਹੁਤਾ ਨਿੱਘ ਮਿਲਦਾ ਸੀਗਾ। ਮਾਂ ਨੂੰ ਪਤਾ ਸੀ ਸਵੇਰੇ ਇਹਨਾਂ ਦੀ ਪੇਸ਼ੀ ਵੀ ਹੋਏਗੀ, ਇਹਨਾਂ ਨੂੰ ਲੈ ਕੇ ਵੀ ਜਾਣਗੇ। ਬਸ ਆ ਰਾਤ ਸੀ ਮਾਤਾ ਦੇ ਕੋਲ ਜਦੋਂ ਮਾਂ ਨੇ ਸਾਹਿਬਜ਼ਾਦਿਆਂ ਦੇ ਅੰਦਰ ਸਪਿਰਿਟ ਭਰਨੀ ਸੀਗੀ ਜੀ। ਛੋਟੇ ਬੱਚਿਆਂ ਦੇ ਉੱਤੇ ਜਿੰਨਾ ਮਾਂ ਪਿਓ ਦਾਦੀ ਦਾਦੇ ਦੀ ਗੱਲ ਦਾ ਅਸਰ ਪੈਂਦਾ ਹੈ ਨਾ, ਮਾਫ਼ ਕਰਿਓ ਉਹਨਾਂ ਪ੍ਰਚਾਰਕਾਂ ਅਤੇ ਗ੍ਰੰਥੀਆਂ ਦੀਆਂ ਗੱਲਾਂ ਦਾ ਅਸਰ ਨਹੀਂ ਚਾਹੀਦਾ ਜੀ। ਸਾਡੀ ਗੱਲ ਦਾ ਅਸਰ ਨਹੀਂ ਝੋਨਾ ਹੈਗਾ, ਤੁਸੀਂ ਮੰਨ ਕੇ ਵੇਖੋ, ਆਪਣੇ ਬੱਚੇ ਨੂੰ ਕਿਤੇ ਪਿਆਰ ਨਾਲ ਕੋਲ ਬਿਠਾ ਕੇ ਗੱਲ ਸੁਣਾ ਕੇ ਵੇਖੋ, ਤੁਹਾਡਾ ਬੱਚਾ ਕਿੰਨੀ ਛੇਤੀ ਤੁਹਾਡੀ ਗੱਲ ਕੈਚ ਕਰੇਗਾ ਜੀ। ਮਾਤਾ ਜੀ, ਹੁਣ ਆਹ ਸਮਾਂ ਸੀ ਮਾਤਾ ਜੀ ਦੇ ਕੋਲ, ਪਤਾ ਸੀ ਸਵੇਰੇ ਇਹਨਾਂ ਦੀ ਪ੍ਰੀਖਿਆ ਹੋਏਗੀ, ਮਾਂ ਨੇ ਰਾਤ ਫਿਰ ਬੱਚਿਆਂ ਨੂੰ ਪੜ੍ਹਾਈ ਕਰਾਈ ਜੀ। ਕਿਤੇ ਗੁਰੂ ਸਾਹਿਬ ਮਿਹਰ ਕਰਨ, ਕਿਉਂ ਤੁਸੀਂ ਗੁਰਸਿੱਖ ਬੈਠੇ ਹੋ ਸਾਰੇ, ਤੁਹਾਡੇ ਬੱਚੇ ਗੁਰਸਿੱਖ ਨੇ, ਮਹਾਰਾਜ ਤੁਹਾਡੇ 'ਤੇ ਮਿਹਰ ਰੱਖਣ, ਆਪ ਵੀ ਗੁਰਸਿੱਖ ਬਣੇ ਰਹੋ, ਤੁਹਾਡੇ ਬੱਚੇ ਵੀ ਗੁਰਸਿੱਖ ਬਣੇ ਰਹਿਣ। ਪਰ ਕਥਾ ਬੜੀ ਦੂਰ ਤੱਕ ਜਾਣੀ ਹੈ, ਜਿਨ੍ਹਾਂ ਦੇ ਬੱਚਿਆਂ ਨੇ, ਜਿਹਨਾਂ ਦੇ ਬੱਚੇ ਸਿੱਖੀ ਤੋਂ ਮੁਨਕਰ ਨੇ ਨਾ, ਜੋ ਕਿਤੇ ਇਹ ਪੜ੍ਹਾਈ ਪੜ੍ਹਾ ਦਿੰਦੇ ਅਤੇ ਉਹਨਾਂ ਦੇ ਬੱਚੇ ਸਿੱਖੀ ਤੋਂ ਮੁਨਕਰ ਨਹੀਂ ਸੀ ਹੋਣੇ ਜੀ। ਮਾਤਾ ਜੀ ਨੇ ਰਾਤ ਫਿਰ ਪੜ੍ਹਾਈ ਪੜ੍ਹਾਈ। ਸਿਆਣੀ ਮਾਂ ਨੂੰ ਪਤਾ ਹੋਵੇ ਸਵੇਰੇ ਬੱਚੇ ਦਾ ਪੇਪਰ ਹੈ, ਬੱਚੇ ਨੂੰ ਰਾਤ ਤੋਂ ਸੌਣ ਨਹੀਂ ਦਿੰਦੀ ਜੀ, ਫਿਰ ਪੜ੍ਹ ਪੁੱਤ ਪੜ੍ਹ, ਆਹ ਵੀ ਲੈਸਨ ਨਾ ਰਹਿ ਜੇ, ਆਹ ਵੀ ਲੈਸਨ ਨਾ ਰਹਿ ਜੇ, ਸਾਰੀ ਪੜ੍ਹਾਈ ਕਰਾਉਂਦੀ ਹੈ। ਮਾਤਾ ਗੁਜਰੀ ਜੀ ਨੇ ਸਾਰੀ ਪੜ੍ਹਾਈ ਪੜ੍ਹਾਈ ਜੀ ਰਾਤ ਦੀ। ਫਿਰ ਜੀ ਮਾਤਾ ਗੁਜਰੀ ਜੀ ਨੇ ਪੜ੍ਹਾਈ ਆਰੰਭ ਕਰ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਤੋਂ। ਅੱਤ ਦੀ ਠੰਡ ਹੱਡੀਆਂ ਚੀਰਦੀ ਜਾਵੇ, ਪਰ ਮਾਤਾ ਜੀ ਤੱਤੀ ਤਵੀ ਦੀਆਂ ਗੱਲਾਂ ਸੁਣਾਉਣ ਲੱਗ ਪਏ ਜੀ। ਗੁਰਮੁਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਸੁਣਾਇਆ, ਬੱਚਿਓ ਤੁਹਾਡੇ ਦਾਦਾ ਗੁਰੂ ਜੀ ਨੂੰ ਬੜੇ ਲਾਲਚ ਦਿੱਤੇ ਗਏ, ਪਰ ਉਹਨਾਂ ਧਰਮ ਨਹੀਂ ਸੀ ਛੱਡਿਆ। ਪੁੱਤਰ, ਜਿਸ ਬੰਸ਼ ਵਿੱਚ ਤੁਸੀਂ ਹੋ ਨਾ, ਹਮਰੇ ਬੰਸ਼ ਰੀਤ ਇਮ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਸਾਡੇ ਬੰਸ਼ ਦੀ ਰੀਤ ਹੈ ਸਿਰ ਚਲੇ ਜਾਵੇ ਪਰ ਧਰਮ ਨਹੀਂ ਜਾਏਗਾ। ਗੁਰਮੁਖੋ, ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਪਾਂ ਸੁਣਦੇ ਤੇ ਹਾਂ, ਉਹ ਹੈ ਇੱਕ ਛੱਤ, ਅਤੇ ਛੱਤ ਵਿੱਚ ਖੰਭਾ ਹੁੰਦਾ ਨਾ, ਉਹ ਹੈ ਮਾਤਾ ਗੁਜਰੀ ਜੀ ਦੀ ਪੜ੍ਹਾਈ ਹੋਈ ਪੜ੍ਹਾਈ ਜੀ। ਮਾਤਾ ਜੀ ਨੇ ਰਾਤ ਸਿੱਖਿਆ ਦਿੱਤੀ, ਕੱਲ੍ਹ ਕਚਹਿਰੀ ਲੱਗੇਗੀ, ਪੁੱਤ ਤੁਹਾਨੂੰ ਸੱਦਣਗੇ ਪਰ ਡੋਲਿਓ ਨਾ। ਬਚਨ ਬੋਲੇ ਸਨ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਕਿਤੇ ਸੁਰਤ ਸਾਹਮਣੇ ਸੀਨ ਲੈ ਕੇ ਆਓ, ਅੱਤ ਦੀ ਠੰਡੀ ਠੰਡ ਰਾਤ, ਠੰਡੀ ਰਾਤ, ਠੰਡੀ ਥਾਂ, ਸਰੀਰ ਠਰ ਰਹੇ ਨੇ ਅਤੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ ਜੀ। ਆਓ ਸਾਰੇ ਨਾਲ ਬੋਲਣ ਦਾ ਯਤਨ ਕਰੋ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਵਾਹਿਗੁਰੂ ਵਾਹਿਗੁਰੂ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਜਦੋਂ ਸਿੱਖਿਆਵਾਂ ਦਿੱਤੀਆਂ, ਰਾਤ ਸਪਿਰਟ ਭਰਦੇ ਰਹੇ ਅਤੇ ਨੀਂਦ ਤੇ ਕੰਢਿਆਂ 'ਤੇ ਵੀ ਆ ਜਾਂਦੀ ਸਾਧ ਸੰਗਤ ਦੀ। ਥੋੜ੍ਹਾ ਜਿਹਾ ਅੰਮ੍ਰਿਤ ਵੇਲਾ ਜਦੋਂ ਹੋਇਆ ਨਾ, ਨੀਂਦ ਆਉਣ ਲੱਗ ਪਈ ਸਾਹਿਬਜ਼ਾਦਿਆਂ ਨੂੰ। ਮਾਂ ਨੇ ਕਿਹਾ, ਪੁੱਤ ਇਹ ਸਮਾਂ ਸੌਣ ਦਾ ਨਹੀਂ, ਇਸ ਸਮੇਂ ਬਾਣੀ ਪੜ੍ਹਨੀ ਹੈ ਆਪਾਂ ਜੀ। ਆਪਾਂ ਤਾਂ ਬਹਾਨੇ ਲੱਭਦੇ ਰਹਿੰਦੇ ਸਾਧ ਸੰਗਤ ਜੀ, ਪਰ ਅੱਤ ਦਾ ਠੰਡਾ ਬੁਰਜ, ਠੰਡੇ ਬੁਰਜ ਵਿੱਚ ਪ੍ਰਸ਼ਾਦਾ ਨਹੀਂ ਮਿਲਿਆ, ਕੋਈ ਗੱਲ ਨਹੀਂ, ਪਰ ਬਜ਼ੁਰਗ ਮਾਤਾ ਨੇ ਨਿਤਨੇਮ ਵਿੱਚ ਫਰਕ ਨਹੀਂ ਪੈਣ ਦਿੱਤਾ ਜੀ। ਇਹ ਜ਼ਰੂਰੀ ਹੈ, ਨਿਤਨੇਮ ਕਰਾਇਆ ਅਤੇ ਸਵਈਆ ਨਾ, ਜਦੋਂ ਸਵਈਆਂ ਦਾ ਪਾਠ ਆਇਆ ਅਤੇ ਮਾਤਾ ਜੀ ਬਾਰ ਬਾਰ ਸਵਈਆ ਪੜ੍ਹ ਰਹੇ ਨੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ। ਇਹ ਸਵਈਆ ਬਾਰ ਬਾਰ ਪੜ੍ਹ ਕੇ ਨਾ, ਅਤੇ ਪੰਗਤੀ ਬਾਰ ਬਾਰ ਪੜ੍ਹਦੇ ਨੇ, ਸਾਰੀ ਧਰਤੀ 'ਤੇ ਰਾਜ ਹੋ ਜਾਏ, ਪਰ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਬਾਰ ਬਾਰ ਸਵਈਆ ਪੜ੍ਹ ਕੇ ਸੁਣਾਉਂਦੇ ਨੇ। ਉੱਧਰ ਕਚਹਿਰੀ ਲੱਗੀ ਪਹਿਲੇ ਦਿਨ ਦੀ, ਪਹਿਲੇ ਦਿਨ ਜਦੋਂ ਕਚਹਿਰੀ ਲੱਗੀ, ਵਜ਼ੀਰ ਖਾਨ ਨੇ ਖੁਸ਼ਖਬਰੀ ਸਾਰਿਆਂ ਨੂੰ ਸੁਣਾਈ, ਕੱਲ੍ਹ ਰਾਤ ਦੇ ਗੁਰੂ ਗੋਬਿੰਦ ਸਿੰਘ ਦੀ ਮਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਸਾਡੇ ਕੋਲ ਆਏ ਹੋਏ ਨੇ, ਉਹਨਾਂ ਨੂੰ ਸਾਡੇ ਕੋਲ ਸੱਦੋ। ਆਖਿਆ ਸੀ ਮਾਂ ਨੂੰ ਉੱਥੇ ਰਹਿਣ ਦਿਓ, ਬੱਚਿਆਂ ਨੂੰ ਸੱਦੋ ਕਚਹਿਰੀ ਵਿੱਚ। ਹੁਣ ਆਮ ਤੌਰ 'ਤੇ ਕਚਹਿਰੀ ਵਿੱਚ ਬੱਚਿਆਂ ਦੀ ਗਵਾਹੀ ਨੂੰ ਗਵਾਹੀ ਮੰਨਿਆ ਹੀ ਨਹੀਂ ਜਾਂਦਾ ਜੀ, ਸਿਆਣੇ ਦੀ ਗਵਾਹੀ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਪਰ ਇੱਥੇ ਕਹਿਣ ਲੱਗੇ ਮਾਂ ਨੂੰ ਨਹੀਂ ਸੱਦਣਾ, ਬੱਚਿਆਂ ਨੂੰ ਸੱਦਣਾ। ਕਿਉਂ? ਉਹਨਾਂ ਨੂੰ ਪਤਾ ਸੀ ਮਾਂ ਬਜ਼ੁਰਗ ਹੈ, ਪਤਾ ਹੀ ਨਹੀਂ ਅੜ ਜਾਵੇ, ਬੱਚਿਆਂ ਨੂੰ ਆਪਣੇ ਵੱਲ ਦਾ ਕਰ ਲਈਏ। ਕਿਉਂ? ਬੱਚਿਆਂ ਦਾ ਸੁਭਾਅ ਹੈ, ਅੱਜ ਵੀ ਬੱਚਿਆਂ ਨੂੰ ਚੋਕਲੇਟ ਦਿਓ ਅਤੇ ਜੋ ਮਰਜ਼ੀ ਖਵਾ ਲਓ ਜੀ, ਬੱਚਿਆਂ ਨੂੰ ਲਾਲਚ ਦੇ ਕੇ ਨਾ ਆਪਣੇ ਵੱਲ ਕਰ ਲਈਏ ਜੀ। ਜਦੋਂ ਗੁਰਮੁਖੋ ਬਰਛਿਆਂ ਵਾਲੇ ਆ ਗਏ ਮਾਤਾ ਜੀ ਦੇ ਕੋਲ, ਮਾਤਾ ਜੀ ਪੁੱਛਦੇ ਭਾਈ ਕਿੱਥੇ ਲੈ ਕੇ ਚੱਲੇ ਹੋ? ਕਹਿਣ ਲੱਗੇ ਅੱਜ ਕਚਹਿਰੀ ਵਿੱਚ ਤੁਹਾਡੇ ਪੋਤਰਿਆਂ ਦੀ ਪੇਸ਼ੀ ਹੈ। ਮਾਤਾ ਕਹਿਣ ਲੱਗੇ ਪੇਸ਼ੀ ਉਹਨਾਂ ਦੀ ਹੁੰਦੀ ਜਿਹਨਾਂ ਗੁਨਾਹ ਕੀਤਾ ਹੋਵੇ, ਇਹਨਾਂ 'ਤੇ ਗੁਨਾਹ ਹੀ ਕੋਈ ਨਹੀਂ ਕੀਤਾ, ਇਹਨਾਂ ਦੀ ਕਾਹਦੀ ਪੇਸ਼ੀ ਲੈਣੀ ਹੈ? ਕਹਿੰਦੇ ਨੇ ਸਿਪਾਹੀ ਲੈਣ ਵਾਲੇ ਵੀ ਡੋਲ ਗਏ, ਮਾਂ ਆਪਾਂ ਹਕੂਮਤ ਦੇ ਬੱਧੇ ਹੋਏ ਹਾਂ, ਇਹ ਅਸੀਂ ਵੀ ਕੁਝ ਨਹੀਂ ਕਹਿ ਸਕਦੇ। ਜਦੋਂ ਤੋਰਿਆ ਨਾ ਤੇ ਸਾਧ ਸੰਗਤ ਜੀ ਫਿਰ ਉਹੋ ਹੀ ਬੋਲ ਬੋਲੇ, ਬੱਚਿਓ ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਸੂਬੇ ਦੀ ਕਚਹਿਰੀ ਵਿੱਚ ਵਾਹਿਗੁਰੂ ਵਾਹਿਗੁਰੂ ਬਾਰ ਬਾਰ, ਸੂਬੇ ਦੀ ਕਚਹਿਰੀ ਵਿੱਚ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਬੱਚੇ ਪੇਪਰ ਦੇਣ ਜਾ ਰਹੇ ਹੋਣ ਨਾ, ਮਾਂ ਪਿਓ ਆਸ਼ੀਰਵਾਦ ਦਿੰਦੇ ਜੀ ਉਹਨਾਂ ਨੂੰ, ਆਹ ਪੇਪਰ 'ਤੇ ਕੁਝ ਵੀ ਨਹੀਂ ਹੈਗੇ ਜੀ, ਅਸਲੀ ਪੇਪਰ 'ਤੇ ਸਾਹਿਬਜ਼ਾਦਿਆਂ ਦੇ ਹੋਣ ਲੱਗੇ ਸਨ। ਉਧਰੋਂ ਬੱਚੇ ਪੇਪਰ ਦੇਣ ਜਾਂਦੇ ਤਾਂ ਜਿਸ ਮਾਂ ਪਿਓ ਨੇ ਕੋਲ ਬਹਿ ਕੇ ਪੜ੍ਹਾਇਆ ਹੋਵੇ ਨਾ, ਕਈ ਵਾਰੀ ਉਹਨਾਂ ਦੇ ਮਨ ਵਿੱਚ ਫੁਰਨੇ ਬਣਦੇ, ਪਤਾ ਨਹੀਂ ਕਿਹੋ ਜਿਹੇ ਸਵਾਲ ਆਉਣਗੇ ਉੱਥੇ ਜੀ, ਜਵਾਬ ਦੇ ਵੀ ਪਾਉਣਗੇ ਕਿ ਨਹੀਂ ਦੇ ਪਾਉਣਗੇ। ਸਾਹਿਬਜ਼ਾਦੇ ਤੋਰੇ, ਪਰ ਮਾਤਾ ਗੁਜਰੀ ਜੀ ਸੋਚਦੇ ਪਤਾ ਨਹੀਂ ਜਿਹੋ ਜਿਹੇ ਕਿਹੋ ਜਿਹੇ ਸਵਾਲ ਪੁੱਛਣਗੇ, ਜਵਾਬ ਦੇਣਗੇ ਵੀ ਕਿ ਨਹੀਂ। ਅਤੇ ਸਾਧ ਸੰਗਤ ਸਵਾਲ ਤਾਂ ਪਹਿਲਾਂ ਹੀ ਬੜਾ ਵੱਡਾ ਸੀਗਾ, ਹਰ ਸਾਲ ਤੁਸੀਂ ਕਥਾ ਸੁਣਦੇ ਹੋ, ਪਹਿਲੇ ਦਿਨ ਮਾਤਾ ਜੀ ਜਦੋਂ ਤੋਰਦੇ ਨੇ ਨਾ ਕਚਹਿਰੀ ਲੱਗੀ, ਵਜ਼ੀਰ ਝੂਠਾ ਆਨੰਦ ਜਿਹੜਾ ਸੀਗਾ ਨਾ, ਜਿਹਨੂੰ ਸੁੱਚਾ ਆਨੰਦ ਕਿਹਾ ਜਾਂਦਾ, ਇਹ ਉਹਦੀ ਸ਼ਰਾਰਤ ਸੀ। ਕਹਿਣ ਲੱਗਾ ਵੱਡਾ ਦਰਵਾਜ਼ਾ ਬੰਦ ਕਰ ਦਿਓ, ਦਰਵਾਜ਼ੇ ਦੇ ਵਿੱਚ ਜਿਹੜੀ ਬਾਰੀ ਲੱਗੀ ਹੁੰਦੀ ਉਹ ਖੋਲ੍ਹੋ। ਕਹਿਣ ਲੱਗੇ ਝੁਕਾਉਣਾ ਹੀ ਹੈ। ਜਦੋਂ ਸਿਰ ਝੁਕਾ ਕੇ ਅੰਦਰ ਆਉਣਗੇ, ਸਾਰੇ ਤਿਆਰ ਕਰ ਦਿੱਤੇ ਸਨ, ਤਾੜੀਆਂ ਮਾਰ ਦਿਆਂਗੇ ਆਪਾਂ, ਕਹਿ ਦਿਆਂਗੇ ਗੁਰੂ ਦੇ ਬੱਚਿਆਂ ਨੇ ਸੂਬੇ ਦੇ ਅੱਗੇ ਸਿਰ ਝੁਕਾ ਦਿੱਤਾ ਹੈ। ਸਾਹਿਬਜ਼ਾਦੇ ਆਏ, ਉਹ ਬੱਚੇ ਸਮਝਦੇ ਸਨ, ਇਹ ਨਹੀਂ ਸੀ ਪਤਾ ਇਹ 5-7 ਸਾਲਾਂ ਦੇ ਬ੍ਰਹਮ ਗਿਆਨੀ ਬਾਬੇ ਹਨ ਜੀ, ਇਹਨਾਂ ਨੂੰ ਠੱਗਿਆ ਨਹੀਂ ਜਾ ਸਕਦਾ ਜੀ। ਸਾਧ ਸੰਗਤ ਜੀ, ਬਸ ਸਾਹਿਬਜ਼ਾਦੇ ਇੱਕ ਦੂਜੇ ਵੱਲ ਵੇਖਦੇ ਅਤੇ ਸਭ ਤੋਂ ਪਹਿਲਾਂ ਆਪਣਾ ਉਹ ਜਿਹੜਾ ਤਿੱਲੇ ਵਾਲਾ ਜੋੜਾ ਪਾਇਆ ਸੀ ਨਾ, ਉਹ ਅੰਦਰ ਭੇਜਿਆ, ਪੈਰ ਅੱਗੇ ਕੀਤੇ, ਚਰਨ ਅੱਗੇ ਕੀਤੇ, ਫਿਰ ਸਿਰ ਨਹੀਂ ਝੁਕਾਇਆ, ਸਰੀਰ ਝੁਕਾਇਆ। ਅਤੇ ਸਾਧ ਸੰਗਤ ਜੀ ਅੰਦਰ ਨੂੰ ਜਦੋਂ ਵਧੇ, ਉਹ ਜਿਹੜੇ ਤਾੜੀਆਂ ਮਾਰਨੇ ਹੈ ਵੀ ਝੁਕਾਉਣ ਸਿਰ 'ਤੇ ਤਾੜੀਆਂ ਮਾਰਾਂਗੇ, ਬਸ ਉਹਨਾਂ ਦੀ ਆਰਜ਼ੂ ਵਿੱਚੇ ਹੀ ਰਹਿ ਗਈ। ਅਤੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਭਰੀ ਹੋਈ ਕਚਹਿਰੀ ਵਿੱਚ, ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੇ ਬੱਚੇ ਕੀ ਬੋਲਦੇ ਨੇ, ਇਹ ਕਿਹੜਾ ਬੋਲ ਬੋਲ ਰਹੇ ਨੇ? ਝੂਠਾ ਆਨੰਦ ਵਜ਼ੀਰ ਕਹਿੰਦਾ, ਬੱਚਿਓ ਇਹ ਸੂਬਾ ਸਰਹੰਦ ਹੈ, ਇਹਨੂੰ ਸਲਾਮ ਕਰੋ। ਸਾਹਿਬਜ਼ਾਦੇ ਕਹਿਣ ਲੱਗੇ, ਸਿਰ ਝੁਕਾਇਆ ਅਸੀਂ ਪਰ ਅਕਾਲ ਪੁਰਖ ਅੱਗੇ ਝੁਕਾਇਆ। ਕਹਿਣ ਲੱਗੇ, ਉਹਦੇ ਤੋਂ ਬਾਅਦ ਚੁੱਕਿਆ ਹੀ ਨਹੀਂ ਸਿਰ ਕਦੀ। ਅਤੇ ਪਹਿਲਾ ਸਵਾਲ ਜਿਹੜਾ ਕੀਤਾ ਸੀ ਨਾ, ਪਹਿਲੀ ਗੱਲ ਸੂਬੇ ਨੇ ਜਿਹੜੀ ਸਾਹਿਬਜ਼ਾਦਿਆਂ ਨੂੰ ਆਖੀ, ਉਹ ਇਹ ਆਖੀ ਸੀ, ਬੱਚਿਓ ਤੁਹਾਡੇ ਪਿਤਾ ਨੂੰ ਆਪਾਂ ਜੰਗ ਵਿੱਚ ਮਾਰ ਦਿੱਤਾ ਹੈ। ਵਜ਼ੀਰ ਖਾਂ ਨੇ ਪਹਿਲੀ ਗੱਲ ਸਾਹਿਬਜ਼ਾਦਿਆਂ ਨੂੰ ਇਹ ਆਖੀ ਸੀ, ਬੱਚਿਓ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ। ਬਾਬਾ ਜ਼ੋਰਾਵਰ ਸਿੰਘ ਸਾਹਿਬ 7 ਸਾਲ ਦੀ ਉਮਰ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਭਾਈ ਦੁਨੀਆਂ 'ਚ ਐਸਾ ਕੋਈ ਨਹੀਂ ਜੰਮਿਆ ਜਿਹੜਾ ਸਾਡੇ ਪਿਤਾ ਜੀ ਨੂੰ ਮਾਰ ਦੇਵੇ। ਕਹਿਣ ਲੱਗੇ, ਜਿਵੇਂ ਆਕਾਸ਼ ਨਹੀਂ ਨਾ ਕੋਈ ਫੜ ਸਕਦਾ, ਉਵੇਂ ਸਾਡੇ ਪਿਤਾ ਜੀ ਨੂੰ ਕੋਈ ਮਾਰ ਨਹੀਂ ਸਕਦਾ ਜੀ। ਕਿੱਡੀ ਅਕੀਦਤ ਅਤੇ ਸ਼ਰਧਾ ਹੋਏਗੀ ਸੱਚੇ ਪਾਤਸ਼ਾਹ ਦੇ ਪ੍ਰਥਾਏ। ਕਹਿਣ ਲੱਗੇ, ਤੁਹਾਡੇ ਭਰਾ ਜੰਗ 'ਚ ਸ਼ਹੀਦ ਹੋ ਗਏ ਨੇ, ਸ਼ਹੀਦ ਸ਼ਬਦ ਨਹੀਂ ਮਾਰ ਦਿੱਤੇ ਗਏ ਨੇ। ਸਾਹਿਬਜ਼ਾਦੇ ਕਹਿਣ ਲੱਗੇ, ਤੁਸੀਂ ਤਾਂ ਵੀ ਭਾਗਾਂ ਵਾਲੇ ਹੋ, ਘੱਟੋ ਘੱਟ ਉਹਨਾਂ ਦੇ ਸਰੀਰਾਂ ਦੇ ਦਰਸ਼ਨ ਤਾਂ ਕਰ ਲਏ ਨਾ ਜੀ। ਪਰ ਫਿਰ ਪਿਆਰ ਦੀ ਬੋਲੀ ਵੀ ਬੋਲੀ ਜੀ, ਪਿਆਰ ਦੀ ਬੋਲੀ ਇਹ ਬੋਲੀ, ਬੱਚਿਓ ਪਤਾ ਕੋਈ ਨਹੀਂ ਉਹਨਾਂ ਦਾ, ਉਹ ਆਉਣ ਨਾ ਆਉਣ, ਤੁਸੀਂ ਸਾਡੇ ਅਨੁਸਾਰ ਹੋ ਜਾਓ, ਜੋ ਆਖੋਗੇ ਤੁਹਾਨੂੰ ਦੇ ਦਿਆਂਗੇ। ਪਹਿਲੇ ਦਿਨ ਤਾਂ ਲਾਲਚ ਦਿੱਤੇ ਗਏ ਸਨ, ਦੂਜੇ ਦਿਨ ਸਜਾਵਾਂ ਦਿੱਤੀਆਂ ਗਈਆਂ ਸਨ ਜੀ। ਸਜਾਵਾਂ ਵੀ ਕਈ ਪ੍ਰਕਾਰ ਦੀਆਂ ਸਨ ਜਿਹੜੀਆਂ ਦਿੱਤੀਆਂ ਗਈਆਂ। ਪਹਿਲੇ ਦਿਨ ਇਹ ਲਾਲਚ ਦਿੱਤਾ ਗਿਆ ਸੀ, ਧਨ ਪਦਾਰਥ ਸਭ ਕੁਝ ਦਿਆਂਗੇ, ਕੀਮਤੀ ਡੋਲੇ ਤੱਕ ਦੇ ਦਿਆਂਗੇ। ਸਾਹਿਬਜ਼ਾਦੇ ਕਹਿੰਦੇ ਸਨ, ਸੂਬੇ ਇੱਕ ਗੱਲ ਸਾਨੂੰ ਲਿਖ ਕੇ ਦੇ ਦੇ, ਵੀ ਤੁਹਾਨੂੰ ਮੌਤ ਨਹੀਂ ਕਦੀ ਵੀ ਆਏਗੀ, ਜੇ ਇਹ ਲਿਖ ਦੇ ਤਾਂ ਅਸੀਂ ਸਭ ਕੁਝ ਲੈਣ ਵਾਸਤੇ ਤਿਆਰ ਹਾਂ। ਸੂਬਾ ਇਸ ਗੱਲ 'ਤੇ ਚੁੱਪ ਸੀ। ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਜੇ ਮੌਤ ਆਉਣੀ ਹੈ ਤਾਂ ਫਿਰ 7 ਸਾਲ ਅਣਖ ਨਾਲ ਜੀ ਕੇ ਵਿਖਾਵਾਂਗੇ। ਕਹਿਣ ਲੱਗੇ, ਬੁੱਝ ਦਿਲੀ ਦੇ 60 ਸਾਲ ਨਹੀਂ ਜਿਉਣਾ। ਕਹਿਣ ਲੱਗੇ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਇੰਨ ਬਿੰਨ ਇਹ ਅੱਖਰ ਲਿਖੇ ਹੋਏ ਜੀ। ਉਹ ਕਹਿੰਦੇ ਸਨ, ਫਿਰ ਅਸੀਂ ਪਹਿਲਾਂ ਹੀ ਸਰੀਰ ਤਿਆਗਣ ਵਾਸਤੇ ਤਿਆਰ ਹਾਂ। ਬੜੇ ਲਾਲਚ ਦਿੱਤੇ ਗਏ, ਪਹਿਲੇ ਦਿਨ ਦੀ ਕਚਹਿਰੀ ਵਿੱਚ ਲਾਲਚ ਦੇ ਕੇ ਉਹ ਥੱਕ ਗਏ, ਪਰ ਸਾਹਿਬਜ਼ਾਦੇ ਨਾ ਕਰਦਿਆਂ ਨਹੀਂ ਸੀ ਥੱਕੇ ਜੀ। ਹਰ ਲਾਲਚ ਦਾ ਕੋਈ ਤੋੜਵਾਂ ਜਵਾਬ ਦਿੰਦੇ ਸਨ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਿਉਂ ਨਾ ਦੇਣ, ਆਖਰ ਪੁੱਤਰ ਵੀ ਬੜੇ ਵੱਡੇ ਸਤਿਗੁਰੂ ਦੇ ਹਨ ਜੀ। ਇਹ ਜੀ ਪਹਿਲੇ ਦਿਨ ਲਾਲਚ ਦਿੱਤੇ ਜਾਂਦੇ ਨੇ, ਦੂਜੇ ਦਿਨ ਸਜਾਵਾਂ ਦਿੱਤੀਆਂ ਜਾਂਦੀਆਂ। ਸਜਾਵਾਂ ਕਿਵੇਂ? ਵੀ ਸਾਹਿਬਜ਼ਾਦਿਆਂ ਨੂੰ ਰੁੱਖ ਨਾ ਬੰਨ੍ਹ ਕੇ ਨਾ, ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਢੇਮਾ ਮਾਰਦੇ ਸਨ ਪਾਪੀ ਦੀ, ਆ ਪਲੀਤੇ ਸਾੜ ਦਿੱਤੇ ਗਏ ਸੀ ਉਹਨਾਂ ਦੇ। ਪਰ ਪਹਿਲੇ ਦਿਨ ਇਕੱਲੇ ਲਾਲਚ ਦਿੱਤੇ ਗਏ, ਪਿਆਰ ਨਾਲ ਮਨਾਇਆ ਨਾ ਸਾਹਿਬਜ਼ਾਦੇ, ਲਾਲਚ ਨਾਲ ਮੰਨੇ ਨਾਲ ਨਾ ਪਿਆਰ ਨਾਲ ਮੰਨੇ, ਆਖਿਆ ਲੈ ਜਾਓ ਅੱਜ ਕੋਈ ਨਿਰਣਾ ਨਹੀਂ ਹੋਇਆ, ਕੱਲ੍ਹ ਗੱਲ ਕਰਾਂਗੇ। ਸਾਧ ਸੰਗਤ, ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜਦੋਂ ਵਾਪਸ ਆਏ ਨਾ, ਅਤੇ ਘਰ ਵਿੱਚ ਤੁਸੀਂ ਇੱਕ ਸੀਨ ਵੇਖਿਆ ਹੋਏਗਾ, ਬੱਚੇ ਦੇ ਚੰਗੇ ਨੰਬਰ ਆ ਜਾਣ ਨਾ, ਕਈ ਵਾਰੀ ਉਹ ਬਸਤਾ ਭੁਆ ਕੇ ਮਾਰਦਾ ਅਤੇ ਮਾਂ ਨਾਲ ਆ ਕੇ ਕੁੱਟ ਕੇ ਜੱਫੀ ਪਾ ਲੈਂਦਾ ਹੈ ਜੀ। ਬਾਬਾ ਫਤਿਹ ਸਿੰਘ ਸਾਹਿਬ ਉਸੇ ਵੇਲੇ ਪੌੜੀਆਂ ਚੜ੍ਹੇ, ਮਾਤਾ ਗੁਜਰੀ ਜੀ ਉਡੀਕ ਰਹੇ ਸਨ, ਪਤਾ ਨਹੀਂ ਕੈਸੇ ਸਵਾਲ ਕੀਤੇ ਹੋਣਗੇ, ਕੈਸੇ ਉੱਤਰ ਦਿੱਤੇ ਹੋਣਗੇ। ਅਤੇ ਸਾਧ ਸੰਗਤ, ਬਾਬਾ ਫਤਿਹ ਸਿੰਘ ਘੁੱਟ ਕੇ ਜਾ ਕੇ ਮਾਤਾ ਨਾਲ ਚੰਬੜ ਗਏ, ਕਹਿਣ ਲੱਗੇ, ਮਾਂ ਤੁਹਾਡੇ ਪੁੱਤਰ ਜੀ ਦੀ ਪੱਗ ਹੋਰ ਉੱਚੀ ਕਰ ਆਏ ਹਾਂ। ਕਹਿਣ ਲੱਗੇ, ਅਸੀਂ ਉਹਨਾਂ ਸਾਨੂੰ ਬੜਾ ਝੁਕਾਇਆ ਪਰ ਅਸੀਂ ਝੁਕੇ ਕੋਈ ਨਹੀਂ, ਮਾਂ ਉਹਨਾਂ ਸਾਨੂੰ ਲਾਲਚ ਬੜੇ ਦਿੱਤੇ ਪਰ ਅਸੀਂ ਲਾਲਚ ਕੋਈ ਨਹੀਂ ਲਿਆ, ਮਾਂ ਉਹਨਾਂ ਸਾਨੂੰ ਪਿਆਰ ਨਾਲ ਮਨਾਇਆ ਪਰ ਅਸੀਂ ਪਿਆਰ ਨਾਲ ਵੀ ਨਹੀਂ ਮੰਨੇ, ਬਸ ਅਸੀਂ ਤੁਹਾਡਾ ਬਚਨ ਚੇਤਾ ਰੱਖਿਆ ਵੀ ਸੀਸ 'ਤੇ ਚਲੇ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ ਜੀ। ਉਹਦੇ ਤੋਂ ਬਾਅਦ ਫਿਰ ਦੂਜੇ ਦਿਨ ਦੀ ਕਚਹਿਰੀ ਲੱਗਣੀ, ਰਾਤ ਫਿਰ ਆਈ ਗੁਰਮੁਖੋ, ਪਰ ਉਹ ਰਾਤ ਕਹਿਣਾ ਸੌਖਾ, ਉਹ ਰਾਤ ਕਿਵੇਂ ਬਤੀਤ ਹੋਈ ਹੋਏਗੀ। ਇਹ ਤੇ ਸਾਹਿਬਜ਼ਾਦੇ ਹੀ ਜਾਣਦੇ ਨੇ ਜੀ, ਆਪਾਂ ਕਥਾ ਸੁਣ ਕੇ ਜਾ ਕੇ ਰਜਾਈਆਂ 'ਚ ਬਹਿ ਜਾਣਾ, ਮੈਂ ਵੀ ਰਜਾਈ ਕੱਢ ਲੈਣੀ, ਤੁਸਾਂ ਵੀ ਕੱਢ ਲੈਣੀ, ਪਰ ਇਹ ਤਾਂ ਉਹਨਾਂ ਨੂੰ ਪਤਾ ਜਿਹੜੇ ਉੱਥੇ ਠੰਡੇ ਬੁਰਜ ਵਿੱਚ ਬੈਠੇ ਜੀ, ਜਿਹੜੇ ਬੈਠੇ ਸਨ ਅਤੇ ਨਾਲ ਸਾਧ ਸੰਗਤ ਦਾਸ ਬੇਨਤੀ ਕਰੇ, ਜੇ ਪ੍ਰੈਕਟੀਕਲ ਕਰਨਾ ਹੋਵੇ ਨਾ ਅੱਜ ਰਾਤ ਇੱਕ ਘੰਟਾ ਕਿਤੇ ਰਜਾਈ ਨਾ ਲਿਓ ਜੀ, ਪਤਾ ਲੱਗ ਜਾਏਗਾ ਵੀ ਨੀਂਦ ਆਉਂਦੀ ਹੈ ਕਿ ਨਹੀਂ ਆਉਂਦੀ ਜੀ। ਠੰਡ ਸਰੀਰ ਨੂੰ ਸਤਾਉਂਦੀ ਹੈ, ਗਰਮੀ ਸਰੀਰ ਨੂੰ ਵੀ ਸਤਾਉਂਦੀ ਹੈ। ਮਹਾਰਾਜ ਕਿਰਪਾ ਕਰਨ, ਅਗਲੇਰਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋ ਚੁੱਕਾ ਹੈ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਅੱਜ ਅਤੇ ਕੱਲ੍ਹ ਦੋ ਦਿਨ ਦੀ ਕਥਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ। ਜ਼ਰੂਰ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਿਓ, ਕੱਲ੍ਹ ਵੀ 7 ਤੋਂ 8, ਕਿਉਂਕਿ ਮੈਂ 8:30 ਅੱਗੇ ਜਾ ਕੇ ਕਥਾ ਕਰਨੀ ਹੈ, ਕਿਤੇ ਅੱਜ ਵੀ ਕਰਨੀ ਹੈ। 7 ਤੋਂ 8 ਜਿਹੜਾ ਸਮਾਂ ਹੋਏਗਾ ਉਹ ਸਾਧ ਸੰਗਤ ਦੀ ਕਥਾ ਦਾ ਹੋਏਗਾ। ਸਾਰਿਆਂ ਸਮੇਂ ਨਾਲ ਪਹੁੰਚ ਕੇ ਗੁਰੂ ਕੇ ਲਾਲਾ ਨੂੰ ਯਾਦ ਕਰਨਾ। ਮਾਂ ਫਿਰ ਰਾਤ ਲੋਰੀਆਂ ਦੇ ਰਹੀ ਹੈ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਸੂਬੇ ਦੀ ਕਚਹਿਰੀ ਵਿੱਚ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਮਹਾਰਾਜ ਕਿਰਪਾ ਕਰਨ, ਅਗਲੇਰਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।